ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀ ਰੁਕਾਵਟ ਫਿਰ ਵਿੱਚ ਉਹਦੇ ਆਈ ਆਏ, ਚੰਦਰਮਾ ਨੂੰ ਜਿਵੇਂ ਗ੍ਰਹਿਣ ਲੱਗ ਜਾਂਦਾ, ਜਸ ਰਾਮ ਕਾਸ਼ਸ਼ ਗ੍ਰਸਨ ਹੈ ਕੀਨਾ, ਇਸ ਤਰ੍ਹਾਂ ਜਿਹੜਾ ਸੀਨਾ ਉਹ ਗੁਰੂ ਦੇ ਜਸ ਰੂਪ ਪੂਰਨਮਾਸੀ ਦੇ ਚੰਦ ਨੂੰ ਗ੍ਰਹਿਣ ਲਾ ਦਿੱਤਾ ਇਹਨਾਂ ਲੋਕਾਂ ਨੇ।
ਮੂਰਖਾ ਮਤ ਕਲਮਨ ਮਲੀਨਾ,
ਕਿਉਂਕਿ ਜਿਹੜੇ ਮੂਰਖ ਮਤੀ ਲੋਕ ਸੀ ਕਲਮਲਨ ਮਲੀਨਾ, ਪਾਪਾਂ ਕਰਕੇ ਉਹਨਾਂ ਦੀ ਮਤ ਮਲੀਨ ਹੋ ਜਾਂਦੀ, ਉਹ ਗੁਰੂ ਜਸ ਨੂੰ ਸਮਝਦੇ ਨਹੀਂ, ਸਤਿਗੁਰੂ ਬਾਰੇ ਜਾਣਦੇ ਨਹੀਂ, ਸਾਖੀਆਂ ਨੂੰ ਪਲਟਾ ਬੜੀ ਛੇਤੀ ਮਾਰਦੇ, ਸੁਣਾਈ ਜਾਂਦੇ ਨੇ, ਅਸੀਂ ਵੀ ਸੁਣੀ ਜਾਂਦੇ ਹਾਂ ਬਹੁਤ ਗਲਤ ਗੱਲਾਂ ਸੁਣਾਉਣ ਦੇ ਵਿੱਚ। ਸੋ ਜਿਵੇਂ ਇੱਕ ਵਾਰ ਕਿਸੇ ਕੀਰਤਨੀ ਨੇ ਸੁਣਾਈ ਗੱਲ ਕਿ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਖਿਚੜੀ ਖਾਣੀ ਸੀ, ਔਰ ਫਿਰ ਹਨੇਰੀ ਆ ਗਈ, ਖਿਚੜੀ ਵਾਲਾ ਕਹਿਣ ਲੱਗਿਆ ਅੱਜ ਖਿਚੜੀ ਨਹੀਂ ਬਣਨੀ ਮਹਾਰਾਜ, ਹਨੇਰੀ ਆ ਗਈ। ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਕਰ ਫਿਰ ਅਰਦਾਸ, ਕਹਿੰਦੇ ਉਹਨੇ ਅਰਦਾਸ ਕੀਤੀ, ਹਨੇਰੀ ਰੁਕ ਗਈ, ਫਿਰ ਨਾਲ ਕਹਾ ਦੇਣਗੇ ਸਤ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਜੀ ਕਿੱਡੀ ਵੱਡੀ ਗੱਲ ਹੋ ਗਈ। ਸੋ ਇਸ ਤਰ੍ਹਾਂ ਉਹ ਜਿਹੜੀ ਇਸ ਢੰਗ ਨਾਲ ਫਿਰ ਹੋਈ ਗੱਲ ਸੀ ਸਾਰੀ ਉਲਟ, ਸਿਧਾਂਤਕ ਤੌਰ 'ਤੇ ਉਲਟ ਗੱਲ ਹੈ, ਕਿਉਂਕਿ ਸਤਿਗੁਰੂ ਕਹਿੰਦੇ ਨੇ ਬਰਸਾਤ ਨੂੰ, ਹਨੇਰੀ ਨੂੰ ਜਾਂ ਹੋਰ ਕਿਸੇ ਕੁਦਰਤੀ ਚੀਜ਼ ਨੂੰ ਇਸ ਤਰ੍ਹਾਂ ਅਰਦਾਸ ਕਰਕੇ ਰੋਕਣਾ ਨਹੀਂ ਚਾਹੀਦਾ। ਭਈ ਇਹ ਹੁਣ ਰਾਗੀ ਨੇ ਉਹ ਗੱਲ ਜਦੋਂ ਸੁਣਾਈ ਬਾਅਦ 'ਚ ਮੈਂ ਪੁੱਛਿਆ ਮੈਂ ਕਿੱਥੋਂ ਪੜ੍ਹੀ ਸੀ, ਕਹਿੰਦੇ ਪਤਾ ਨਹੀਂ ਵੈਸੇ ਹੀ ਇੱਕ ਜਗ੍ਹਾ ਇੱਕ ਵਾਰੀ ਸੁਣੀ ਸੀ, ਬੜੀ ਪੁਰਾਣੀ ਗੱਲ। ਮੈਂ ਕਿਹਾ ਤੈਨੂੰ ਪਤਾ ਉਹਨਾਂ ਨੇ ਕੀ ਕਿਹਾ ਸੀ ਮਹਾਰਾਜ ਨੇ? ਕਹਿੰਦੇ ਪਤਾ ਨਹੀਂ। ਮੈਂ ਕਿਹਾ ਮਹਾਰਾਜ ਨੇ ਇਹ ਕਿਹਾ ਸੀ ਵੀ ਜਿੱਥੇ ਸੱਪ ਰਹਿੰਦੇ ਨੇ ਤਾਂਬੇ ਦੀ ਧਰਤੀ 'ਤੇ, ਬਹੁਤ ਦੂਰ ਹਿੰਦੁਸਤਾਨ ਦੇ ਬਿਲਕੁਲ ਥੱਲੇ ਵਾਲੇ ਪਾਸੇ ਉਹ ਧਰਤੀ ਪੈਂਦੀ ਹੈ, ਉਸ ਧਰਤੀ ਉੱਤੇ ਪੱਕੀ ਧਰਤੀ ਆ, ਉੱਥੇ ਖਾਣ ਨੂੰ ਕੁਛ ਨਹੀਂ, ਉੱਥੇ ਵੱਡੇ ਵੱਡੇ ਸੱਪ ਰਹਿੰਦੇ ਨੇ ਮਿੱਟੀ ਖਾਣੇ। ਇਹ ਜਿੰਨੀ ਹਨੇਰੀ ਵੀ ਆਉਂਦੀ ਆ ਇਹ ਸਾਰੀ ਮਿੱਟੀ ਕਹਿੰਦੇ ਉੱਥੇ ਉੱਡ ਕੇ ਜਾਂਦੀ, ਉਹਨਾਂ ਦਾ ਖਾਜਾ ਹੈ ਇਹ, ਉੱਥੇ ਜਾ ਕੇ ਫਿਰ ਡਿੱਗਦੀ ਆ, ਉੱਥੇ ਢੇਰ ਲੱਗ ਜਾਂਦੇ ਮਿੱਟੀ ਦੇ, ਉਹ ਮਿੱਟੀ ਖਾ ਕੇ ਸੱਪ ਗੁਜ਼ਾਰਾ ਕਰਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਸੀ ਭਾਈ ਸਾਡੀ ਖਿਚੜੀ ਪਿੱਛੇ ਅਰਦਾਸ ਨਾ ਕਰੀ, ਨਾ ਅਸੀਂ ਕਰਨੀ, ਕਿਉਂ? ਕਿਉਂਕਿ ਉੱਥੇ ਇੰਨੇ ਜ਼ਿਆਦਾ ਸੱਪ ਜਿਹੜੇ ਉਹ ਭੁੱਖੇ ਮਰ ਜਾਣਗੇ, ਉਹਨਾਂ ਕੋਲ ਮਿੱਟੀ ਨਹੀਂ ਜਾਣੀ, ਅਤੇ ਉਹ ਗੁਨਾਹ ਸਾਨੂੰ ਲੱਗੇਗਾ। ਇਸ ਕਰਕੇ ਅੱਜ ਆਪਾਂ ਖਿਚੜੀ ਖਾਂਦੇ ਹੀ ਨਹੀਂ। ਮਹਾਰਾਜ ਨੇ ਕਿਹਾ ਸੀ ਇਹ ਜਿਹੜੀ ਅਰਦਾਸ ਨਹੀਂ ਆਪਾਂ ਕਰਨੀ। ਹਾਂ, ਜਿਹਨੇ ਹਨੇਰੀ ਚਲਾਈ ਹੈ ਉਹ ਹਨੇਰੀ ਰੋਕ ਦੇਵੇ, ਉਹ ਅਲੱਗ ਗੱਲ ਹੈ, ਆਪਾਂ ਨਹੀਂ ਰੋਕਣੀ, ਆਪਾਂ ਭਾਣੇ 'ਚ ਰਹਿਣਾ। ਜਦੋਂ ਇੰਨਾ ਬਚਨ ਮਹਾਰਾਜ ਨੇ ਕੀਤਾ ਤਾਂ ਹਨੇਰੀ ਰੁਕ ਗਈ ਸੀ ਉਸ ਵਕਤ, ਕਿਉਂਕਿ ਆਪ ਹੀ ਕਰਤਾਰ ਹੈ ਭਾਣੇ ਅੰਦਰ ਸਿੱਖ ਨੂੰ ਲਿਆਉਣ ਲਈ, ਸਤਿਗੁਰੂ ਨੇ ਉਪਦੇਸ਼ ਕੀਤਾ। ਇਸ ਕਰਕੇ ਬਹੁਤ ਸਾਰੇ ਹੋਰ ਵੀ ਸਾਖੀਆਂ ਸੁਣੀ ਦੀਆਂ, ਪਤਾ ਨਹੀਂ ਕਿੱਥੋਂ ਅੱਲ ਪਟੱਲ ਗੱਲਾਂ, ਸਿਧਾਂਤ ਤੋਹੀਣੀਆਂ ਗੱਲਾਂ ਕਰੀ ਜਾਂਦੇ ਨੇ, ਸੁਣਾ ਦਿੰਦੇ ਨੇ। ਫਿਰ ਕਹਿੰਦੇ ਨੇ ਵੀ ਇਹ ਰੀਠੇ ਮਿੱਠੇ ਨਹੀਂ ਕੀਤੇ, ਫਿਰ ਇਹ ਮੱਕਾ ਨਹੀਂ ਫੇਰਿਆ, ਫਿਰ ਕਾਂ ਕਾਲੇ ਬੱਗੇ ਨਹੀਂ ਹੋਏ, ਫਿਰ ਉਹ ਨਹੀਂ ਹੋਇਆ, ਮਹਾਰਾਜ ਨੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਕਹਿੰਦੇ ਆਪਾਂ ਸਾਰੀਆਂ ਸਾਖੀਆਂ ਬਦਲ ਕੇ ਨਵੀਆਂ ਲਿਖ ਦਿੰਦੇ ਹਾਂ, ਵੀ ਉਹਦੇ 'ਚ ਕੋਈ ਕਰਾਮਾਤ ਵਾਲੀ ਗੱਲ ਨਹੀਂ ਦਿਖਾਵਾਂਗੇ, ਕਿਉਂ ਵੀ ਸਕੀਮ ਬਣ ਰਹੀ ਸ਼ਾਇਦ ਲਿਖ ਵੀ ਰਹੇ ਹੋਣੇ ਆ। ਸੋ ਇਸ ਕਰਕੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ, ਜਿੰਨੀ ਕੁ ਤੁੱਛ ਜੀ ਬੁੱਧੀ ਆ ਉੱਥੇ ਕੁ ਤੱਕ ਹੀ ਖੜ੍ਹੇ ਆ ਜੀ। ਇਹ ਤੁਹਾਨੂੰ ਕਿੱਥੋਂ ਪਤਾ ਲੱਗਿਆ? ਕਹਿੰਦੇ ਫਲਾਨੇ ਸਾਹਿਬ ਜੀ ਨੇ ਕਿਹਾ। ਉਹ ਐਂ ਤਾਂ ਕਈ ਸਾਹਿਬ ਆਉਣਗੇ ਜ਼ਿੰਦਗੀ 'ਚ, ਇਹ ਥੋੜ੍ਹੀ ਹੁੰਦਾ ਫਲਾਨੇ ਸਾਹਿਬ ਨੇ ਕਹਿਤਾ ਤਾਂ ਅਸੀਂ ਉਹ ਗੱਲ ਮੰਨ ਲੈਣੀ ਹੈ। ਪਹਿਲਾਂ ਨਾ ਕਿਸੇ ਨੇ ਕਹੀ, ਜੇ ਸਾਖੀਆਂ ਪਲਟਾਉਣੀਆਂ ਹੁੰਦੀਆਂ ਪਹਿਲੇ ਪਾਤਸ਼ਾਹ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦੀਆਂ, ਦਸਵੇਂ ਪਾਤਸ਼ਾਹ ਹੀ ਕਹਿੰਦੇ ਬਦਲ ਦਿਓ ਬਈ ਸਾਰੀਆਂ ਸਾਖੀਆਂ ਗਲਤ ਨੇ, ਇਹ ਕਿੱਦਾਂ ਹੋ ਸਕਦਾ? ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਜਾਂ ਦੇ ਸੀਸ ਸਾਰਿਆਂ ਦੇ ਸਾਹਮਣੇ ਸਟੇਜ ਦੇ ਉੱਤੇ ਹੀ ਲਏ ਸੀ, ਉੱਥੇ ਹੀ ਅੰਮ੍ਰਿਤ ਤਿਆਰ ਕਰਕੇ ਛਿੱਟਾ ਮਾਰ ਕੇ ਸੁਰਜੀਤ ਕੀਤੇ ਸੀ। ਉਹ ਗੱਲ ਨੂੰ ਵੀ ਪਲਟਾ ਤਾ ਕਿ ਉੱਥੇ ਤੰਬੂ 'ਚ ਬੱਕਰੇ ਬੰਨੇ ਹੋਏ ਸੀ, ਉਈ ਖਾਮ ਖਾਂ ਤੰਬੂ 'ਚ ਬੱਕਰੇ ਮਿਆਂਕੇ ਨਾ, ਫਿਰ ਮੀਂਗਣਾ ਲੱਭੀਆਂ ਉੱਥੋਂ, ਫਿਰ ਤਾਂ ਕੇਸਗੜ੍ਹ ਨਾ ਹੁੰਦਾ ਥਾਂ, ਫਿਰ ਝਟਕਾ ਸਾਹਿਬ ਹੀ ਕਹਿੰਦੇ ਉਹਨੂੰ ਤਾਂ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਹੈ ਨੇ ਬਹੁਤ ਸਾਰੀ ਤਾਕਤ, ਉਹ ਤਾਕਤ ਨੂੰ ਥੱਲੇ ਲਿਆ ਕੇ ਲੋਕਾਂ ਦਾ ਮਨੋਬਲ ਸਿੱਟਣਾ, ਵੀ ਸਾਡੇ ਗੁਰੂ ਸਾਹਿਬ 'ਚ ਤਾਂ ਕੋਈ ਤਾਕਤ ਹੀ ਨਹੀਂ ਸੀ, ਉਹ ਤਾਂ ਵਿਚਾਰੇ ਐਵੇਂ ਹੀ ਸੀਗੇ। ਬਾਬਾ ਦੀਪ ਸਿੰਘ ਵੀ ਐਵੇਂ ਹੀ ਕਰੀ ਜਾਂਦੇ ਨੇ, ਭਾਈ ਮਨੀ ਸਿੰਘ ਦਾ ਹੁਣ ਕਹਿਣ ਲੱਗ ਜਾਓ ਵੀ ਬੰਦ ਬੰਦ ਨਹੀਂ ਕੱਟਿਆ, ਉਹ ਤਾਂ ਐਵੇਂ ਇੱਕ ਉਂਗਲ ਕੱਟੀ ਸੀ ਉਹਨਾਂ ਦੀ, ਹੌਲੀ ਹੌਲੀ ਕਿਤੇ ਇਹ ਕਹਿਣ ਲੱਗ ਜਾਣਗੇ ਹੌਲੀ ਹੌਲੀ। ਇਸ ਕਰਕੇ ਲੋਕਾਂ ਦਾ ਮਨੋਬਲ ਬਹੁਤ ਥੱਲੇ ਨੂੰ ਸਿੜਦੇ ਨੇ। ਸੋ ਠੀਕ ਆ, ਅਸੀਂ ਇਹ ਗੱਲ ਨੂੰ ਪਹਿਲਾਂ ਲੈਣਾ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਭਨਾ ਗੱਲਾਂ ਸਮਰੱਥ ਸਵਾਮੀ, ਜੋ ਜੀ ਚਾਹੇ ਕਰ ਸਕਦੇ ਨੇ, ਸਤਿਗੁਰੂ ਸਰਬ ਕਲਾ ਸਮਰੱਥ ਹਨ।
ਦੋਹਰਾ ਕਹਿਤ ਕਥਾ ਕਬ ਕਾਮਾਂ ਦਾ ਗੁਰਸਿੱਖਨ ਕੇ ਪਾਸ।
ਹੁਣ ਗੁਰਸਿੱਖਾਂ ਦੇ ਕੋਲ ਕਵੀ ਜੀ ਕਹਿੰਦੇ ਨੇ, ਇਹ ਜਿਹੜੀ ਕਥਾ ਹੈ ਨਾ, ਕਾਮ ਦਾ ਭਾਵ ਮਨੋਰਥ ਪੂਰਨ ਕਰਨ ਵਾਲੀ ਕਥਾ ਕਹਿਣ ਲੱਗੇ ਹਾਂ।
ਸਿੱਖਣ ਕੇ ਪਾਸ ਸਰੋਤਨ ਉਰ ਸੰਸਾ ਭਇਓ ਜਿਨ ਮਨ ਸੁਣਨ ਹੁਲਾਸ।
ਸਰੋਤਿਆਂ ਦੇ ਮਨ ਦੇ ਅੰਦਰ ਹੁਣ ਸ਼ੰਕਾ ਖੜਾ ਹੋ ਗਿਆ ਭਈ ਇਹ ਜਿਹੜੀ ਆ ਕਥਾ, ਇਹ ਕਿਸ ਪ੍ਰਕਾਰ ਤੁਸੀਂ ਕਿਹਾ ਹੈ, ਇਹ ਗੱਲਾਂ ਜਿਹੜੀਆਂ ਤੁਸੀਂ ਸੁਣਾਈਆਂ ਨੇ, ਸਾਡੇ ਮਨ ਦੇ ਅੰਦਰ ਤਾਂ ਪ੍ਰੇਮ ਭਰੀ ਬੜੀ ਚਾਹਨਾ ਹੈ।
ਜੋ ਪਈ ਸ੍ਰੀ ਨਾਨਕ ਬਰ ਪਰਮ ਵਿਲਾਸਾ ਬਹੁ ਪੋਥੀ ਪਰ ਹੈ ਇਤਿਹਾਸਾ।
ਕਿਉਂਕਿ ਨਾਨਕ ਪ੍ਰਕਾਸ਼ ਦੇ ਸਰੋਤਿਆਂ ਦੇ ਮਨ ਵਿੱਚ ਜਿਨ੍ਹਾਂ ਅੱਗੇ ਕਵੀ ਆਪ ਕਥਾ ਕਰ ਰਿਹਾ ਹੈ, ਸੋ ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਭਰੀ ਚਾਹਨਾ ਸੀ ਸ੍ਰੇਸ਼ਟ ਬੜੀ। ਸੋ ਜੀਵਨ ਚਰਿੱਤਰ ਮਹਾਰਾਜ ਦਾ ਸੁਣਨਾ ਸੀ, ਜਿਸ ਪ੍ਰਕਾਰ ਉਹਨਾਂ ਨੇ ਸ੍ਰੀ ਨਾਨਕ ਬਰ ਪਰਮ ਵਿਲਾਸਾ ਜੀਵਨ ਚਰਿੱਤਰ ਜਿਹੜਾ ਬਹੁ ਪੋਥੀ ਪਰ ਹੈ ਇਤਿਹਾਸਾ, ਇਹ ਬਹੁਤ ਸਾਰੀਆਂ ਪੋਥੀਆਂ ਦੇ ਉੱਪਰ ਇਤਿਹਾਸ ਹੈ।
ਸੋ ਤੋ ਲਿਖਿਓ ਅਵਰ ਵਿਦ ਤਹਿਵਾ।
ਉਹ ਤਾਂ ਹੋਰ ਥਾਂ ਦੇ ਉੱਤੇ ਹੋਰ ਢੰਗ ਨਾਲ ਲਿਖਿਆ ਹੋਇਆ ਹੈ।
ਤੂੰ ਮੁੱਖ ਸੋ ਅਵਰ ਹੈ ਵਿਦ ਤਹਿਵਾ।
ਤੁਸੀਂ ਆਪਣੇ ਮੁੱਖ ਵਿੱਚੋਂ ਹੋਰ ਤਰ੍ਹਾਂ ਹੀ ਬਚਨ ਕਹਿ ਰਹੇ ਹੋ।
ਇਹ ਸੰਸਾ ਹਮਰੇ ਉਰੇ ਆਇਓ।
ਇਹ ਸੰਸਾ ਸਾਡੇ ਮਨ ਦੇ ਵਿੱਚ ਆਉਂਦਾ ਹੁਣ।
ਕਿਉਂ ਤੁਮ ਅੰਤ ਹੈ ਗਤ ਹੈ ਅਲਾਇਓ।
ਤੋ ਇਸ ਤਰ੍ਹਾਂ ਤੁਸੀਂ ਹੋਰ ਤਰ੍ਹਾਂ ਕਿਹਾ ਹੈ, ਉੱਥੇ ਹੋਰ ਤਰ੍ਹਾਂ ਕਿਹਾ ਹੈ।
ਸੋ ਕਹਿ ਕਰ ਸਭ ਦੇਹੋ ਮਿਟਾਏ।
ਉਹ ਕਹਿ ਕਰਕੇ ਸਾਰੀ ਅਸਲੀਅਤ ਸਾਡੇ ਮਨ ਦੇ ਅੰਦਰੋਂ ਜਿਹੜਾ ਸ਼ੰਕਾ ਖੜਾ ਹੋਇਆ ਇਹਨੂੰ ਮਿਟਾ ਦਓ।
ਗੁਰਪਦ ਨਿਸ਼ਚਾ ਜਿਸ ਤੇ ਆਏ।
ਜਿਸ ਕਰਕੇ ਗੁਰੂ ਕੇ ਚਰਨਾਂ ਤੇ ਸਾਡਾ ਨਿਸ਼ਚਾ ਭਰੋਸਾ ਆ ਜਾਵੇ।
ਦਿਨ ਤੇ ਸੁਣ ਕਾ ਬਚਨ ਬਖਾਨਾ।
ਉਹਨਾਂ ਤੋਂ ਸੁਣ ਕੇ ਭਾਵ ਕਵੀ ਸੰਤੋਖ ਸਿੰਘ ਜੀ ਨੇ ਬਚਨ ਕਿਹਾ।
ਤੁਮਰੀ ਧਨ ਸੁਮਤ ਮਤ ਮਾਨਾ।
ਇਸ ਕਰਕੇ ਤੁਹਾਡੀ ਜਿਹੜੀ ਮਤ ਹੈ ਬੁੱਧੀ ਜਨੋਂ ਬਹੁਤ ਜ਼ਿਆਦਾ ਵਧੀਆ ਹੈ। ਤੁਸੀਂ ਸ੍ਰੇਸ਼ਟ ਮਤੀ ਵਾਲੇ ਸਰੋਤੇ ਹੋ, ਤੁਸੀਂ ਸਿਆਣੇ ਹੋ ਭਾਈ।
ਭਲੋ ਸੰਦੇਹੈ ਆਪ ਮਨ ਠਾਨਾ।
ਤੁਸੀਂ ਬਹੁਤ ਚੰਗਾ ਮਨ ਦੇ ਅੰਦਰ ਸੰਸਾ ਕੀਤਾ ਹੈ, ਚੰਗੀ ਗੱਲ ਹੈ, ਇਹਦਾ ਹੁਣ ਆਪਾਂ ਨਿਰਣਾ ਵੀ ਕਰਾਂਗੇ।
ਉੱਤਰ ਸੁਣੋ ਦੇ ਨਿਜ ਕਾਨਾ।
ਸੋ ਆਪਣਾ ਕੰਨ ਦੇ ਕੇ ਧਿਆਨ ਦੇ ਕੇ ਉੱਤਰ ਸੁਣੋ ਹੁਣ ਇਹਦਾ।
ਦੋਹਰਾ ਪ੍ਰਥਮੇ ਤੁਮ ਸੰਦੇਹ ਕੋ ਸਾਬਿਤ ਕਰੋ ਵਿਨਾਸ਼।
ਪ੍ਰਥਮੇ ਤੁਮ ਸੰਦੇਹ ਕੋ, ਪਹਿਲਾਂ ਤੁਹਾਡਾ ਸੰਦੇਹ ਜਿਹੜਾ ਮਨ ਦਾ ਨਾ, ਮਨ ਦੇ ਅੰਦਰ ਬੰਦੇ ਜੇ ਸ਼ੰਕਾ ਹੋਵੇ ਫਿਰ ਉਹਦਾ ਰਸ ਨਹੀਂ ਬਣਦਾ, ਆਨੰਦ ਨਹੀਂ ਆਉਂਦਾ, ਸ਼ਰਧਾ ਨਹੀਂ ਬਣਦੀ। ਪਹਿਲਾਂ ਆਪਾਂ ਨੂੰ ਸ਼ੰਕਾ ਹੀ ਦੂਰ ਕਰਨਾ ਚਾਹੀਦਾ।
ਬਦਨ ਹੈ ਤੇ ਉਚਰੋ ਬਹੁਰ ਸ੍ਰੀ ਨਾਨਕ ਪ੍ਰਕਾਸ਼।
ਫਿਰ ਮੈਂ ਸ੍ਰੀ ਨਾਨਕ ਪ੍ਰਕਾਸ਼ ਦਾ ਇਤਿਹਾਸ ਬਾਅਦ ਵਿੱਚ ਆਪਣੇ ਮੁੱਖ ਵਿੱਚੋਂ ਕਹਾਂਗਾ, ਪਹਿਲਾਂ ਤੁਹਾਡੇ ਮਨ ਦਾ ਸ਼ੰਕਾ ਨਿਵਿਰਤ ਹੁਣ ਕਰ ਹੀ ਦਵਾਂ।
ਜੋ ਪਈ ਜਿਹ ਨਰ ਗੁਰ ਚਰਨ ਮਹਿ ਪ੍ਰੀਤਾ।
ਜਿਹੜੇ ਬੰਦੇ ਦੀ ਗੁਰੂ ਕੇ ਚਰਨਾਂ ਦੇ ਵਿੱਚ ਪ੍ਰੀਤੀ ਹੁੰਦੀ ਹੈ।
ਕਹਿਤ ਸੁਣਤ ਕੀਰਤ ਇਹ ਰੀਤਾ।
ਉਹ ਕਹਿੰਦੇ ਨੇ, ਸੁਣਦੇ ਨੇ, ਜਸ ਕਹਿਣ ਸੁਣਨ ਦੀ ਇਹ ਰੀਤ ਹੈ।
ਕਰ ਸੰਸਾ ਬਿਨ ਸੰਸਾ ਹੋਏ।
ਸੰਸਾ ਇਸ ਲਈ ਕਰੇ ਕਿ ਸੰਸਾ ਦੂਰ ਹੋ ਜਾਵੇ, ਉਹ ਭਟਕ ਕੇ ਹੋਰ ਪਾਸੇ ਨਹੀਂ ਜਾਵੇਗਾ।
ਆਨ ਥਾਨ ਨਹਿ ਭਰਮੈ ਸੋਏ।
ਉਹ ਹੋਰ ਥਾਂ ਭਟਕ ਕੇ ਕਿਤੇ ਨਹੀਂ ਜਾਵੇਗਾ।
ਗੁਰਪਦ ਪੰਕਜ ਨਿਸ਼ਚਾ ਧਰਹੇ।
ਗੁਰੂ ਕੇ ਚਰਨਾਂ ਕਮਲਾਂ ਦੇ ਉੱਤੇ ਬੰਦੇ ਦਾ ਨਿਸ਼ਚਾ ਬਣ ਜਾਂਦਾ ਹੈ।
ਆਨ ਦੇਵ ਕੇ ਆਸਨ ਕਰਹੇ।
ਫਿਰ ਉਹ ਜਦੋਂ ਗੁਰੂ ਸਾਹਿਬ ਦੇ ਚਰਨਾਂ ਤੇ ਨਿਸ਼ਚਾ ਬਣ ਜੇ, ਹੋਰ ਕਿਸੇ ਦੇਵੀ ਦੇਵਤੇ ਦੀ ਉਹ ਆਸ ਨਹੀਂ ਕਰਦਾ ਹੈ।
ਭੂਪਤ ਸੇਵੈ ਭੂਪਤ ਜਾਚ ਹੈ।
ਇਸ ਕਰਕੇ ਉਹ ਜੋ ਰਾਜੇ ਨੂੰ ਸੇਵਦਾ ਰਾਜੇ ਕੋਲੋਂ ਹੀ ਮੰਗਦਾ, ਇਹ ਨਹੀਂ ਕਿ ਰਾਜੇ ਤੋਂ ਸੇਵਦਾ ਤੇ ਫਿਰ ਮੰਗਦਾ ਹੋਰ ਕਿਥੋਂ ਹੈ।
ਪ੍ਰਿਤ ਜਾਚਕ ਪਰ ਕੈਸੇ ਰਚ ਹੈ।
ਕਿਉਂਕਿ ਜਿਹੜਾ ਨੌਕਰ ਹੁੰਦਾ ਹੈ ਦੁਨੀਆਂ ਦੇ ਵਿੱਚ ਰਾਜੇ ਦਾ, ਨੌਕਰਾਂ ਦੇ ਮੰਗਤਿਆਂ ਤੋਂ ਕਿਵੇਂ ਰਚੇਗਾ, ਰੱਜੇਗਾ ਕਿਵੇਂ, ਨੌਕਰਾਂ ਕੋਲੋਂ ਕੀ ਮਿਲਣਾ, ਮਿਲਣਾ ਜੋ ਗੁਰੂ ਸਾਹਿਬ ਤੋਂ ਮਿਲਣਾ। ਇਸੇ ਕਰਕੇ ਰਾਜਿਆਂ ਤੋਂ ਜਿਹੜਾ ਰਾਜੇ ਦੀ ਸੇਵਾ ਕਰਨ ਵਾਲਾ ਰਾਜੇ ਤੋਂ ਮੰਗਦਾ, ਨੌਕਰਾਂ ਤੋਂ ਨਹੀਂ ਮੰਗਦਾ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗੇਗਾ, ਉਹ ਕਿਉਂ ਮੰਗੇਗਾ ਕਿਸੇ ਹੋਰ ਤੋਂ ਜਾ ਕਰਕੇ, ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਆ ਉਹਨਾਂ ਦੇ ਮੰਗ ਤੇ ਨਹੀਂ ਬਣਨਾ।
ਸੂਰਜ ਹੇਰ ਕਮਲ ਵਿਗਸਾਵੈ।
ਕਿਉਂਕਿ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜਦਾ।
ਖਦਿਓ ਤਹਿ ਤੇ ਕਿਉਂ ਹਰ ਖਾਵੈ।
ਹੁਣ ਜੇ ਟਟਿਆਣਾ ਰਾਤ ਨੂੰ ਜਾ ਕੇ ਕਮਲ ਦੇ ਫੁੱਲ ਕੋਲ ਚਾਨਣ ਕਰੀ ਜਾਵੇ, ਉਹ ਤੇ ਖਿੜਦਾ, ਟਟਿਆਣੇ ਆ ਜਿਹੜੇ ਮਾੜੀ ਮਾੜੀ ਕਰਾਮਾਤ ਜੀ ਦਿਖਾਉਂਦੇ ਆ, ਆ ਬਥੇਰੇ ਫਿਰਦੇ ਆ, ਉਸ ਨੂੰ ਚਾਨਣ ਦਿਖਾਉਂਦੇ ਆ, ਉਹੀ ਚਾਨਣੀਆਂ ਜਾਂ ਕਰ ਕਰਕੇ ਦਿਖਾਏ ਜਾਂਦੇ ਲੋਕਾਂ ਨੂੰ, ਚਾਨਣ ਨਾ ਦਿਖਾਉਣਗੇ, ਨਰਕਾਂ ਨੂੰ ਭੇਜਣਗੇ ਸਾਰਿਆਂ ਨੂੰ। ਇਸ ਕਰਕੇ ਸਾਡੇ ਵੀ ਜਿਹੜੇ ਸਾਰੇ ਬੇਸਮਝੇ ਨੇ, ਐਵੇਂ ਮਗਰ ਲੱਗੇ ਦੜਾ ਦੜ ਕਰਕੇ ਉਹਨਾਂ ਮਗਰ ਤੁਰੇ ਜਾਂਦੇ ਨੇ, ਮਿਲਣਾ ਮੁਲਣਾ ਤਾਂ ਕੱਖ ਨਹੀਂ ਹੈ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨੀ ਲੱਗਣਾ ਪੈਣਾ ਅਖੀਰ। ਨੋਟ ਕਰ ਲਿਓ ਆਪਣੀਆਂ ਡਾਇਰੀਆਂ 'ਚ, ਆਪਣੀਆਂ ਕਾਪੀਆਂ 'ਚ ਲਿਖ ਕੇ ਰੱਖ ਲਿਓ ਵੀ ਇੰਨੀ ਤਰੀਕ ਨੂੰ ਆਹ ਗੱਲ ਕਥਾ ਸੁਣੀ ਸੀ। ਇਹ ਪੱਕੀ ਗੱਲ ਹੈ, ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋਗੇ ਤਾਂਹੀਓ ਭਲਾ ਹੋਣਾ ਹੈ। ਜਗਤ ਗੁਰੂ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ।
ਚੰਦ ਚਕੋਰ ਚਿਤਵ ਸੁਖ ਪਾਵੈ,
ਕਿਉਂਕਿ ਜਿਵੇਂ ਚੰਦਰਮਾ ਹੈ ਉਹਨੂੰ ਦੇਖ ਕਰਕੇ ਚਕੋਰ ਜਿਹੜੀ ਚਿਤਵ ਕੇ ਸੁਖ ਪਾਉਂਦੀ ਵੇਖ ਕੇ।
ਕਹੋ ਤਾਰਨ ਤੇ ਕਿਉਂ ਤ੍ਰਿਪਤਾਵੈ,
ਹੁਣ ਜੇ ਚੰਦ ਨੂੰ ਦੇਖ ਕੇ ਸੁਖ ਪਾਉਂਦੀ, ਜੇ ਕੋਈ ਕਹੇ ਤੂੰ ਚਕੋਰੇ ਤੂੰ ਤਾਰਿਆਂ ਨੂੰ ਦੇਖ ਲਾ, ਕਹਿੰਦੀ ਕਿਉਂ, ਤਾਰੇ ਤਾਂ ਇੰਨੇ ਨੇ, ਚੰਦਰਮਾ ਇੱਕੋ ਹੀ ਹੁੰਦਾ, ਤਾਰੇ ਕੀ ਚੀਜ਼ ਨੇ। ਸੋ ਚਕੋਰ ਚੰਦਰਮਾ ਨੂੰ ਦੇਖਦੀ, ਤਾਰਿਆਂ ਨੂੰ ਦੇਖਦੀ। ਇਸੇ ਤਰ੍ਹਾਂ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਖਦਾ, ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ, ਉਹ ਨਹੀਂ ਰਿੱਧੀਆਂ ਸਿੱਧੀਆਂ ਵਾਲੇ ਕੋਲ ਜਾਂਦਾ, ਜੰਤਰ ਮੰਤਰ ਟੂਣੇ ਟਾਮਣ ਜੋਤਸ਼ੀਆਂ ਕੋਲ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਜਿੱਧਰ ਜੀ ਕਰਦਾ ਮੂੰਹ ਚੱਕ ਕੇ ਦੌੜੇ ਹੀ ਜਾਂਦੇ, ਨਾਲੇ ਗਾਤਰੇ ਪਾਏ ਹੁੰਦੇ ਨੇ, ਨਾਲੇ ਗਾਤਰੇ ਪਾਉਂਦੇ ਨੇ, ਨਾਲੇ ਉੱਥੇ ਪਟਿਆਲੇ ਦੇਖਿਆ ਕਾਲੀ ਦੇਵ ਦੇ ਮੰਦਰ ਮੂਹਰੇ ਖੜੇ, ਗਾਤਰੇ ਨਾਲੇ ਸ਼ਰਾਬ ਦੀ ਬੋਤਲ ਹੱਥ, ਨਾਲੇ ਬੱਕਰਾ ਫੜਿਆ, ਇਹ ਕੀ ਬਈ ਗਾਤਰਾ ਪਾ ਕੇ। ਆਖੇ ਸੁੱਖਣਾ ਸੁੱਖੀ ਸੀ, ਫਿਰ ਹੁਣ ਚੜ੍ਹਾਉਣਾ ਏ, ਫਿਰ ਹੁਣ ਮੈਂ ਕੀ ਕਹਾਂ ਇਹ ਜੀ ਨੂੰ ਸਟੇਜ 'ਤੇ। ਫਿਰ ਉੱਧਰ ਪਹਾੜਾਂ ਵੱਲ ਨੂੰ ਤੁਰੇ, ਧੌਲੀ ਧਾਰ 'ਤੇ ਨਹਾ ਕੇ ਆਏ, ਉੱਥੇ ਜਾ ਕਰਕੇ ਇੰਨੀ ਗੰਦਗੀ ਪਾਉਂਦੇ, ਇੰਨੇ ਵਿਕਾਰ ਭੋਗਦੇ, ਉੱਥੇ ਜਾ ਕੇ ਮਾੜੇ ਕੰਮ ਕਰਦੇ ਹੈ, ਲੋਕ ਕਹਿਣਗੇ ਕੁੜੀ ਨੂੰ ਚਿੰਬੜ ਗਿਆ ਭੂਤ, ਇੱਥੇ ਬਾਬਾ ਜੀ ਰੱਖ ਲਓ ਭੂਤ ਲਾਹ ਦੋ ਇਹਦਾ। ਸੋ ਇਸ ਢੰਗ ਨਾਲ ਫਿਰ ਇੱਕ ਵਾਰ ਹਿਮਾਚਲ ਪੁਲਿਸ ਨੇ ਕੁੱਟੇ ਵੀ ਬਹੁਤ ਸਾਰੇ ਫੜ ਕੇ, ਦਿਮਾਗ ਤਾਂ ਅੱਗੇ ਨਾਲੋਂ ਠੀਕ ਨੇ। ਫਿਰ ਇਸ ਕਰਕੇ ਸਾਰੇ ਲੋਕ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜੇ ਕਹਦੇ ਮੂਲ ਮੰਤਰ ਦੀਆਂ 32 ਮਾਲਾ ਕਰ ਲਓ, ਜਾਨ ਨਿਕਲ ਜਾਂਦੀ ਉੱਥੇ, ਅਤੇ ਜੇ ਕੋਈ ਕਹੀਏ 25 ਜਪਜੀ ਸਾਹਿਬ ਦੇ ਪਾਠ ਕਰ ਲਓ, 200 ਤਰਕਾਂ ਖੜੀਆਂ ਕਰਦੇ ਆ। ਉਹ ਇਹਨਾਂ ਨਾਲ ਹੀ ਮਿਲਣਾ ਸਾਰਾ ਕੁਛ, ਅਖੀਰ ਜੇ ਤੁਹਾਨੂੰ ਮਿਲਿਆ ਪਾਠ ਕਰਕੇ ਮਿਲਣਾ, ਗੁਰੂ ਵਾਲੇ ਬਣ ਕੇ ਮਿਲਣਾ, ਹੋਰ ਉੱਦਾਂ ਕਿਸੇ ਨੂੰ ਕੱਖ ਨਹੀਂ ਮਿਲਣਾ। ਐਵੇਂ ਭੁਲੇਖਿਆਂ ਵਿੱਚ ਪੈ ਕੇ ਭਟਕੇ ਨਾ ਫਿਰੋ।
ਦੋਹਰਾ ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ,
ਪਹਿਲਾਂ ਜਿਹੜੀ ਪੋਥੀ ਲਿਖੀ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ,
ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼।
ਸੋ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਭਾਈ ਬਾਲੇ ਦੇ ਮੁੱਖੋਂ ਇਹ ਉਚਾਰਨ ਕਰਵਾਈ ਸੀ, ਆਪ ਹੀ ਕਿਰਪਾ ਕਰ ਦਿੰਦੇ ਸੱਚੇ ਪਾਤਸ਼ਾਹ, ਕਹਿੰਦੇ ਬਸ ਅੱਖਾਂ ਬੰਦ ਕਰਕੇ ਬਹਿ ਜਾ, ਸਾਰਾ ਇਤਿਹਾਸ ਤੂੰ ਹੀ ਲਿਖਵਾਉਣਾ ਹੈ।
ਜੋ ਪਈ ਜਬ ਵੈਕੁੰਠ ਅੰਗਦ ਗੁਰ ਗਏ,
ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਰੂਪ ਚ ਤਬਦੀਲ ਹੋ ਗਏ,
ਅਮਰਦਾਸ ਗੁਰ ਹੋਵਤ ਭਏ,
ਜਦੋਂ ਉਹਨਾਂ ਨੇ ਤੀਸਰਾ ਰੂਪ ਧਾਰ ਲਿਆ, ਗੁਰੂ ਅਮਰਦਾਸ ਰੂਪ ਹੋ ਕੇ ਬੈਠੇ ਗੱਦੀ ਤੇ,
ਬਹੁਤ ਸਿੱਖਾਂ ਕਾ ਕੀਨ ਉਧਾਰਾ,
ਗੁਰੂ ਅਮਰਦਾਸ ਜੀ ਨੇ ਬਹੁਤ ਸਾਰੇ ਸਿੱਖਾਂ ਦਾ ਕਲਿਆਣ ਕੀਤਾ,
ਦੰਭ ਕੁਮਾਰਗ ਭਾਵ ਨਿਰਵਾਰਾ।
ਸੋ ਦੰਭ ਜਿਹੜਾ ਪਖੰਡ ਦਾ ਖੋਟਾ ਮਾਰਗ ਸੀ, ਇਹ ਇਹਦੇ ਸਾਰੇ ਦੀ ਨਿਵਿਰਤੀ ਕਰ ਦਿੱਤੀ,
ਅਮਰਦਾਸ ਗੁਰ ਤੇ ਪਹਚਾਤਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੋਂ ਬਾਅਦ,
ਰਾਮਦਾਸ ਤੇ ਭਾਵ ਵਖਿਆਤਾ,
ਉਸ ਵਕਤ ਸੰਸਾਰ ਵਿੱਚ ਪ੍ਰਗਟ ਹੋਏ ਸਮਾਂ ਵਰਦਾਨ ਬਹੁਤ ਜਾ ਵਾਵਾ, ਰਾਮਦਾਸ ਤਬ ਸਤਿਗੁਰੂ ਕਹਾਵਾ,
ਜਿਨ ਹਜ਼ੂਰ ਸਿੱਖ ਭਇਓ ਹਿੰਦਾਲਾ,
ਉਹ ਚੌਥੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਇੱਕ ਹਿੰਦਾਲੀਆ ਸਿੱਖ ਹੋਇਆ ਹੈ ਉਸ ਵਕਤ,
ਤਾਂ ਪਰ ਸ੍ਰੀ ਗੁਰ ਬਹੁਤ ਕਿਰਪਾਲਾ,
ਉਹਦੇ ਉੱਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬੜੇ ਪ੍ਰਸੰਨ ਸਨ,
ਟਹਿਲ ਦੇਖ ਕੇ ਅਦਕ ਕਰੇ,
ਉਹ ਲੰਗਰ ਦੀ ਬਹੁਤ ਸੋਹਣੀ ਸੇਵਾ ਕਰਦਾ ਸੀ,
ਮਨ ਇਸਤਰ ਨਹ ਡੋਲਣ ਦੇ,
ਉਹਦਾ ਮਨ ਬੜਾ ਇਕਾਗਰ ਸੀ, ਡੋਲਣ ਨਹੀਂ ਸੀ ਦਿੰਦਾ,
ਪੂਰਨ ਸਿੱਖ ਹੋਏ ਸੁਖ ਪਾਇਆ,
ਉਹਨੇ ਪੂਰਨ ਗੁਰਸਿੱਖ ਹੋ ਕੇ ਸੁਖ ਪ੍ਰਾਪਤ ਕੀਤਾ ਹੈ,
ਮਾਨਤ ਗੁਰ ਕੇ ਸਦਾ ਰਜਾਇਆ,
ਉਹ ਗੁਰਾਂ ਦੀ ਹਮੇਸ਼ਾ ਆਗਿਆ ਮੰਨਦਾ,
ਦੋਹਰਾ ਟਹਿਲ ਦੇਖ ਕੇ ਕਰਤ ਜਹ ਹੈ ਤਹਿ ਆਏ ਗੁਰ ਸੋਇ,
ਉਹ ਜਿੱਥੇ ਲੰਗਰ ਦੀ ਸੇਵਾ ਕਰਦਾ ਸੀ ਭਾਵ ਆਟਾ ਗੁੰਨ ਰਿਹਾ ਸੀ, ਉੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਸੁਭਾਵਕ ਹੀ ਚੱਲਦੇ, ਸੋ ਸਾਰੀ ਸੰਗਤ ਦੇ ਜਾ ਕਰਕੇ ਕਾਰਜਾਂ ਨੂੰ ਦੇਖਦੇ ਹੋਏ ਉੱਥੇ ਆ ਪਹੁੰਚੇ,
ਸੋਡ ਵੰਸ਼ ਸਵੇਤਾ ਭਏ ਰਾਮਦਾਸ ਪ੍ਰਭ ਜੋਏ।
ਸੋ ਧੰਨ ਗੁਰੂ ਸੱਚੇ ਪਾਤਸ਼ਾਹ ਇਸ ਢੰਗ ਨਾਲ ਉਸ ਥਾਂ ਦੇ ਉੱਤੇ ਆਏ, ਤਹਿ ਆਏ ਗੁਰ ਸੋਏ, ਸਤਿਗੁਰੂ ਸੱਚੇ ਪਾਤਸ਼ਾਹ ਸੋੜ ਵੰਸ ਸਵਿਤਾ ਭਏ ਰਾਮਦਾਸ ਪ੍ਰਭ ਜੋਏ। ਜਿਹੜੇ ਸੋੜ ਵੰਸ ਦੇ ਵਿੱਚੋਂ ਸੋੜ ਵੰਸ ਦੇ ਸੂਰਜ ਹੋਏ ਨਾ ਜਿਹੜੇ ਗੁਰੂ ਰਾਮਦਾਸ ਹੈ ਮਹਾਰਾਜ ਜੀ।
ਜੋ ਭਾਈ ਫਿਰ ਉੱਠਿਓ ਗੁਰ ਕੋ ਤਤਕਾਲਾ,
ਉਹ ਦੇਖ ਕਰਕੇ ਗੁਰੂ ਰਾਮਦਾਸ ਜੀ ਨੂੰ ਇਕਦਮ ਉੱਠ ਕੇ ਆਟਾ ਗੁੰਨਦਾ ਖੜਾ ਹੋ ਗਿਆ।
ਪ੍ਰੇਮ ਮਗਨ ਮਹਿਰ ਦਾ ਵਿਸਾਲਾ,
ਜਿਹਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਸੀ, ਹਿਰਦਾ ਨਿਮਗਨ ਸੀ, ਪ੍ਰੇਮ ਵਿੱਚ ਮਸਤ ਰਹਿੰਦਾ ਸੀ।
ਮੰਦ ਤੇ ਆਟਾ ਕਰ ਸੋ ਲੱਗਿਓ,
ਕਿਉਂਕਿ ਉਹ ਆਟਾ ਗੁੰਨ ਰਿਹਾ ਸੀ ਲੰਗਰ ਵਿੱਚ, ਉਹਦੇ ਹੱਥਾਂ ਨੂੰ ਆਟਾ ਲੱਗਿਆ ਹੋਇਆ ਸੀ।
ਦੇਖਤ ਪ੍ਰਭ ਕੋ ਟਹਿਲ ਤੇ ਆ ਗਿਆ,
ਮਹਾਰਾਜ ਨੂੰ ਦੇਖ ਕਰਕੇ ਇਕਦਮ ਖੜਾ ਹੋ ਗਿਆ, ਆਟਾ ਗੁੰਨਣਾ ਛੱਡ ਦਿੱਤਾ।
ਪ੍ਰਿਸ਼ਟ ਦਾ ਹਾਠ ਤਰ ਬੰਧਨ ਕਿੰਨੀ,
ਉਹਨੇ ਸੋਚਿਆ ਵੀ ਜਿਵੇਂ ਥੱਲੇ ਹੱਥ ਲਾਏ ਫਿਰ ਆਟੇ ਚ ਕਿਰਕ ਪੈ ਜਾਏ, ਮਿੱਟੀ ਲੱਗ ਜਾਏਗੀ। ਉਹਨੇ ਦੋਵੇਂ ਹੱਥ ਪਿੱਠ ਪਿੱਛੇ ਰੱਖ ਕੇ ਬਚਾ ਕੇ ਆਟੇ ਵਾਲੇ ਹੱਥ ਮਹਾਰਾਜ ਨੂੰ ਮੱਥਾ ਟੇਕ ਦਿੱਤਾ।
ਲਗੈ ਨਾ ਮਾਟੀ ਕਰ ਔਰ ਚੀਨੀ,
ਮਨ ਦੇ ਅੰਦਰ ਇਹ ਗੱਲ ਜਾਣੀ ਕਿ ਮਿੱਟੀ ਨਾ ਲੱਗ ਜਾਵੇ ਆਟੇ ਨੂੰ।
ਤਬ ਤੇ ਬਖਸ਼ ਗੁਰੂ ਕੀ ਭਾਈ,
ਉਦੋਂ ਤੋਂ ਗੁਰੂ ਰਾਮਦਾਸ ਮਹਾਰਾਜ ਨੇ ਉਹਦੀ ਸਿਆਣਪ ਦੇਖੀ, ਜਦੋਂ ਵੀ ਸਿੱਖ ਨੇ ਸੰਗਤ ਦਾ ਲੰਗਰ ਵੀ ਨਹੀਂ ਖਰਾਬ ਹੋਣ ਦਿੱਤਾ, ਮੱਥਾ ਵੀ ਟੇਕ ਦਿੱਤਾ, ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ।
ਪ੍ਰਿਸ਼ਟ ਹੱਥ ਧਰ ਵੇਦਨ ਕਈ,
ਬਈ ਪਿੱਛੇ ਹੱਥ ਧਰ ਕੇ ਉਹਨੇ ਮੱਥਾ ਟੇਕਿਆ, ਬੰਦਨ ਕੀਤੀ।
ਦੇਖੇ ਸੰਤਤਾ ਮਹਿ ਜੋ ਹੋਏ,
ਉਹਦੀ ਔਲਾਦ ਵਿੱਚ ਜਿਹੜਾ ਵੀ ਹੁਣ ਹੁੰਦਾ ਹੈ,
ਹੱਥ ਪ੍ਰਿਸ਼ਟਾ ਧਰ ਬੰਧ ਹੈ ਸੋਏ,
ਉਹਨਾਂ ਦੇ ਮਰਿਆਦਾ ਹੀ ਔਲਾਦ ਵਿੱਚ ਕਿ ਹੱਥ ਪਿੱਛੇ ਕਰਕੇ ਮੱਥਾ ਟੇਕਦੇ। ਮਹਾਰਾਜ ਨੇ ਕਿਹਾ ਸੀ ਤੇਰੀ ਔਲਾਦ ਐਂ ਕਰੇਗੀ।
ਅਬ ਤੱਕ ਹੈ ਤਿੰਨ ਕੇ ਇਹ ਚਾਲੀ,
ਹੁਣ ਤੱਕ ਉਹਨਾਂ ਦੇ ਪਰਿਵਾਰ ਵਿੱਚ ਇਹ ਮਰਿਆਦਾ ਚੱਲਦੀ ਹੈ।
ਬਖਸ਼ ਕਰੀ ਸਿਰ ਗੁਰ ਜਿਹੇ ਢਾਲੀ,
ਸੋ ਜਿਸ ਪ੍ਰਕਾਰ ਸਤਿਗੁਰੂ ਨੇ ਉਸ ਕੁਲ ਦੇ ਉੱਤੇ ਬਖਸ਼ਿਸ਼ ਕੀਤੀ, ਭਈ ਤੁਹਾਡੀ ਕੁਲ ਦੇ ਵਿੱਚ ਮੱਥਾ ਕੋਈ ਵੀ ਟੇਕੇਗਾ ਤਾਂ ਪਿੱਛੇ ਹੱਥ ਕਰਕੇ ਹੀ ਟੇਕੇਗਾ, ਪਤਾ ਲੱਗ ਜਾਏਗਾ ਕਿ ਹੰਦਾਲੀਆਂ ਦੇ ਵਿੱਚੋਂ ਹੈ।
ਦੋਹਰਾ ਦੇਖੇ ਸੰਤਤ ਕੇ ਵੇਖੈ ਇੱਕ ਸਾਗਤ ਪਾਣੀ ਚ,
ਸੰਤਤ ਔਲਾਦ ਦੇ ਵਿੱਚ ਕੋਈ ਜ਼ਰੂਰੀ ਨਹੀਂ ਵੀ ਚੰਗੇ ਚੰਗੇ ਆਉਣ, ਇੱਕ ਸਾਕਤ ਜਿਹਾ ਉਹਨਾਂ ਦੇ ਘਰੇ ਪੈਦਾ ਹੋ ਗਿਆ, ਬੜਾ ਨੀਚ ਜਿਹਾ ਬੰਦਾ।
ਸ੍ਰੀ ਨਾਨਕ ਇਤਿਹਾਸ ਜੋ ਆਵਾ ਤਿਹ ਕਰ ਵੀਚ,
ਗੁਰੂ ਨਾਨਕ ਦੇਵ ਜੀ ਦਾ ਜਿਹੜਾ ਲਿਖਿਆ ਹੋਇਆ ਇਤਿਹਾਸ ਸੀ ਉਹਦੇ ਹੱਥ ਚ ਆ ਗਿਆ ਕਿਤੇ ਇਹ।
ਚੌਪਈ ਗੁਰ ਅੰਗਦ ਜੀ ਜੋ ਲਿਖਵਾਈ,
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਲਿਖਵਾਇਆ ਸੀ ਇਤਿਹਾਸ,
ਬਹੁ ਨਹਿ ਲਿਖੀ ਰਹੀ ਕਥਾਈ,
ਸੋ ਇਸ ਕਰਕੇ ਬਹੁਤੀਆਂ ਪੋਥੀਆਂ ਨਹੀਂ ਸਨ ਲਿਖੀਆਂ ਗਈਆਂ, ਇਹ ਕਥਾਈ ਸੀ ਸਾਰਾ।
ਇੱਕ ਕਬੀਰ ਬੰਸੀ ਮਿਲ ਤਾਹੀ,
ਇੱਕ ਹੋਰ ਉਹਦੇ ਨਾਲ ਮਿਲ ਗਿਆ ਕਬੀਰ ਬੰਸੀ,
ਸੋ ਪੰਥੀ ਪੜ ਗੁਣ ਮਨ ਮਾਹੀ,
ਉਹ ਪੋਥੀ ਪੜ ਕੇ ਗੁਣ ਤੋਂ ਭਾਵ ਵਿਚਾਰ ਕਰਕੇ ਮਨ ਦੇ ਅੰਦਰ
ਕਰ ਕੁਕਰਮ ਅਨਸੋਧ ਬਣਾਈ,
ਉਹਨੇ ਕੀ ਕੀਤਾ ਖੋਟਾ ਕਰਮ ਕਮਾ ਕੇ ਕੁਕਰਮ ਕਰਕੇ ਅਨਸੋਧ ਬਣਾਈ, ਗਲਤ ਬਣਾਵਟੀ ਜੀ ਪੋਥੀ ਬਣਾ ਦਿੱਤੀ।
ਆਪਣਾ ਵਡਨ ਕੇ ਕੀਰਤ ਪਾਈ,
ਉਹਨੇ ਕੀ ਕੀਤਾ ਉਹਦੇ ਵਿੱਚ ਆਪਣੇ ਵੱਡਿਆਂ ਦੀ ਕੀਰਤੀ ਪਾਤੀ ਵੀ ਸਾਡੇ ਵੱਡਿਆਂ ਦੀ ਮਹਿਮਾ ਵਿੱਚ ਪਾ ਦਈਏ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਜਿਹੜੀ ਸਾਡੇ ਵੱਡਿਆਂ ਦੀ ਜਿੱਥੇ ਇਹ ਕਥਾ ਹੋਵੇਗੀ ਉੱਥੇ ਨਾਲ ਮਹਿਮਾ ਚੱਲੇਗੀ। ਕਿਉਂ ਲੋਕੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਵਿੱਚ ਪਾ ਦਿੰਦੇ ਹੁੰਦੇ, ਜੇ ਗਲਤੀ ਹੋ ਜੇ, ਜੋ ਕਵੀ ਜੀ ਨੇ ਆਹ ਪੋਥੀ ਦਾ ਸਾਰਾ ਖਰੜਾ ਲਿਖ ਕੇ ਚੜ੍ਹਾਈ ਕਰ ਗਏ 1880 ਵਿੱਚ, ਉਸ ਵਕਤ 1900 ਵਿੱਚ ਇਹ ਪੋਥੀ ਛਪੀ, ਜਦ ਉਦੋਂ ਵੀ ਜਿਹੜੇ ਪਟਿਆਲੇ ਰਾਘੋ ਮਾਜਰਾ ਏਰੀਆ ਪੈਂਦਾ ਉੱਥੇ ਕਵੀ ਦੇ ਭਤੀਜੇ ਹਰਨਾਮ ਸਿੰਘ ਹੀ ਰਹਿੰਦੇ ਹੁੰਦੇ ਸੀ, ਉਹਨਾਂ ਦੇ ਘਰੇ ਖਰੜਾ ਪਿਆ ਰਿਹਾ। ਕਈਆਂ ਨੇ ਇਹਦੇ ਵਿੱਚ ਫਿਰ ਹੋਰ ਐਸੀਆਂ ਵੈਸੀਆਂ ਚੀਜ਼ਾਂ, ਜਿਵੇਂ ਹੋਰ ਕਈ ਐਸੀਆਂ ਚੀਜ਼ਾਂ ਪਾਈਆਂ ਜਿਹਦੇ ਨਾਲ ਵੀ ਸਾਡਾ ਵੀ ਤੋਰੀ ਫੁਲਕਾ ਵਧੀਆ ਚੱਲਦਾ ਰਹੂਗਾ, ਨਾਲ ਲੋਕ ਸਾਨੂੰ ਵੀ ਮੰਨਣਗੇ। ਕਈ ਅਖੇਪ ਬਾਅਦ ਕਿਸੇ ਨੇ ਗੱਲਾਂ ਪਾਤੀਆਂ, ਪਰ ਕਵੀ ਜੀ ਨੇ ਸ਼ੁਰੂ ਵਿੱਚ ਲਿਖ ਦਿੱਤਾ ਕਿ ਜੇ ਤੁਹਾਨੂੰ ਕੋਈ ਗੱਲ ਗੁਰਮਤ ਤੋਂ ਉਲਟ ਲੱਗਦੀ ਹੈ ਬੇਸ਼ੱਕ ਕੱਢ ਕੇ ਬਾਹਰ ਸਿੱਟ ਦਿਓ, ਉਹ ਗੱਲ ਦੀ ਲੋੜ ਨਹੀਂ ਹੈ। ਪਰ ਇਸ ਕਰਕੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪੰਕਤੀਆਂ ਨਾਲ ਮਿਲਾਪ ਕਰਨਾ ਸਾਰੇ ਇਤਿਹਾਸ ਦਾ, ਨਾਲੇ ਸੰਤਾਂ ਮਹਾਂਪੁਰਖਾਂ ਕੋਲੋਂ ਜਦੋਂ ਇਹ ਕਥਾ ਸੁਣਦੇ ਸੀ ਉਹ ਨਾਲ ਨਾਲ ਦੱਸ ਦਿੰਦੇ ਹੁੰਦੇ ਸੀ ਭਈ ਆਹ ਗੱਲ ਠੀਕ ਨਹੀਂ, ਆਹ ਗੱਲ ਵਿੱਚ ਕਿਸੇ ਨੇ ਐਵੇਂ ਲਿਖ ਦਿੱਤੀ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਰਲਾਵਾ ਹੋਇਆ। ਹੁਣ ਆਪਾਂ ਕਹਾਂਗੇ ਵੀ ਇਹਨੂੰ ਠੀਕ ਕਰਨਾ ਚਾਹੀਦਾ। ਜਦ ਪੁੱਛਿਆ ਭਾਸ਼ਾ ਵਿਭਾਗ ਪੰਜਾਬ ਨੇ ਉੱਪਰੋਂ ਗੌਰਮੈਂਟ ਕੋਲੋਂ ਵੀ ਇਹ ਬਦਲਣਾ, ਇਹਦੇ ਵਿੱਚ ਕਈ ਗੱਲਾਂ ਗਲਤ ਨੇ, ਉਹ ਕਹਿੰਦੇ ਆਫਟਰ ਡੈਥ ਤੁਸੀਂ ਬਦਲ ਨਹੀਂ ਸਕਦੇ ਕਿਸੇ ਦੀ ਲਿਖਤੀ ਨੂੰ, ਥੱਲੇ ਟਿੱਪਣੀ ਕਰ ਸਕਦੇ ਹੋ। ਫਿਰ ਭਾਈ ਵੀਰ ਸਿੰਘ ਤੋਂ ਇਹ ਥੱਲੇ ਸਾਰੀਆਂ ਟਿੱਪਣੀਆਂ ਕਰਵਾਈਆਂ। ਇਸ ਕਰਕੇ ਇਹ ਚੀਜ਼ਾਂ ਸਾਰੀਆਂ ਰੁਕਾਵਟ ਖੜੀਆਂ ਕਰ ਜਾਂਦੀਆਂ ਹਨ।
ਬਚਨ ਅਨੁਚਿਤ ਲਿਖੇ ਹੈ ਸਮੁਦਾਏ,
ਤੇ ਬਚਨ ਜਿਹੜੇ ਸੀ ਬੜੇ ਅਨੁਚਿਤ ਬਚਨ ਲਿਖ ਦਿੱਤੇ ਗੁਰੂ ਸਾਹਿਬਾਂ ਦੇ, ਕਈ ਗੱਲਾਂ ਉਲਟ ਲਿਖ ਕੇ, ਨਾ ਕਿ ਆਪਦੇ ਵੱਡਿਆਂ ਦੀ ਉਪਮਾ ਜ਼ਿਆਦਾ ਲਿਖ ਦਿੱਤੀ, ਤੇ ਗੁਰੂ ਸਾਹਿਬਾਂ ਦੀ ਉਪਮਾ ਨੂੰ ਨਿਊਨਤਾ ਵਿੱਚ ਲੈ ਆਉਂਦਾ।
ਜਿਨ ਕੇ ਪੜ੍ਹਨ ਸੁਣਨ ਅਗ ਪਾਏ,
ਅਹੀਆਂ ਗੱਲਾਂ ਲਿਖਤੀਆਂ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਉਲਟਾ ਪੁੰਨ ਨਾ ਲੱਗੇ, ਬੰਦੇ ਨੂੰ ਪਾਪ ਲੱਗੇ। ਕਈ ਬੰਦੇ ਦੁਨੀਆਂ ਚ ਇਸੇ ਕੰਮ ਨੂੰ ਪੈਦਾ ਹੋਏ ਹੁੰਦੇ ਨੇ।
ਆਪਣਾ ਵੱਡਾ ਜਾਨ ਹਿੰਦਾਲੂ,
ਉਹਨਾਂ ਨੇ ਆਪਣਾ ਵੱਡਾ ਜਿਹੜਾ ਹਿੰਦਾਲੀਆ ਸੀ ਉਹਨੂੰ ਵੱਡਾ ਜਾਣ ਕੇ
ਕੀਰਤ ਲਿਖੀ ਵਿਸਾਲੂ,
ਉਹਨਾਂ ਚੁੱਕ ਕੇ ਆਪਣੇ ਵੱਡੇ ਦੀ ਕੀਰਤੀ ਲਿਖ ਦਿੱਤੀ ਸੀ। ਬਾਅਦ ਦੇ ਕਾਫੀ ਸਮੇਂ ਬਾਅਦ ਫਿਰ ਕਵੀ ਨੇ ਸੁਧਾਰ ਕਰ ਦਿੱਤਾ, ਤਾਂਹੀਓ ਇਹ ਸਾਰੀ ਦੁਬਾਰੇ ਕਾਵਿ ਰਚਨਾ ਹੋਈ। ਫਿਰ ਕੈਥਲ ਵਾਲੇ ਰਾਜੇ ਨੇ ਸਾਰੀ ਕਵੀ ਜੀ ਤੋਂ ਦੁਬਾਰਾ ਸੋਧ ਕਰਵਾਈ ਸੀ।
ਸ੍ਰੀ ਨਾਨਕ ਤੇ ਵੱਡੀ ਬਣਾਏ,
ਉਹਨਾਂ ਨੇ ਕੀ ਕੀਤਾ, ਗੁਰੂ ਨਾਨਕ ਦੇਵ ਜੀ ਨਾਲੋਂ ਵੀ ਵੱਡੀ ਆਪਣੀ ਪੋਥੀ ਬਣਾ ਕੇ ਮਹਿਮਾ ਬਣਵਾ ਦਿੱਤੀ ਵੱਡਿਆਂ ਦੀ।
ਮਹਿਮਾ ਲਿਖਤ ਭਾਇਓ ਬਹੁ ਭਾਏ,
ਉਹਨੇ ਕੀ ਕੀਤਾ, ਜਿਹੜੀਆਂ ਸਾਖੀਆਂ ਗੁਰੂ ਨਾਨਕ ਦੇਵ ਦੀਆਂ ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਂ ਆਉਂਦਾ ਸੀ ਉੱਥੇ ਹੰਦਾਲੀਏ ਦਾ ਨਾਂ ਪਾ ਕੇ ਆਪਦੇ ਵੱਡੇ ਦੀ ਸਾਖੀ ਲਈ, ਤੂੰ ਸਾਡਿਆਂ ਨੇ ਐਂ ਕੀਤਾ, ਸਰ ਕੀਤਾ ਤਾਂ ਗੁਰੂ ਨਾਨਕ ਸਾਹਿਬ ਨੇ ਸੀ। ਸੋ ਜਿਵੇਂ ਕੋਈ ਸਾਖੀ ਬਦਲ ਦੇਵੇ, ਬਈ ਨਹੀਂ ਉਹ ਤਾਂ ਸਾਡਾ ਵੱਡਾ ਵਡੇਰਾ ਜਿਹਨੇ ਰੀਠੇ ਮਿੱਠੇ ਕੀਤੇ ਸੀ ਉੱਥੇ ਜਾ ਕੇ ਮਹਾਰਾਜ ਦਾ ਵਿੱਚੋਂ ਨੌਂ ਹੀ ਗੜ ਦੇਵੇ। ਇਸ ਤਰ੍ਹਾਂ ਕਈ ਲੋਕ ਕਰਦੇ ਹਨ ਸ਼ਰਾਰਤਾਂ।
ਦੋਹਰਾ ਉਕਤ ਜੁਗਤ ਕਰ ਅਨਕ ਵਿਦ ਸਾਖੀ ਕਰੀ ਅਸੋਧ,
ਕਈ ਪ੍ਰਕਾਰ ਦੀਆਂ ਇਧਰੋਂ ਉਧਰੋਂ ਲਾਈਨਾਂ ਜਿਹੀਆਂ ਵਿੱਚ ਹੋਰ ਪਾਤੀਆਂ, ਬਹੁਤ ਤਰ੍ਹਾਂ ਨਾਲ ਅਸ਼ੁੱਧ ਕਰ ਦਿੱਤੀ।
ਸੁਣ ਕਰ ਭਰਮੇ ਨਰ ਬਹੁਤ ਜਿਨ ਕੇ ਮਨ ਮਹਿ ਬੋਧ,
ਜਿਹੜੇ ਬੰਦੇ ਵਿਚਾਰ ਤੋਂ ਹੀਣੇ ਸੀ ਉਹ ਭਰਮ ਜਾਂਦੇ ਇਕਦਮ। ਕਿਉਂ ਵਿਚਾਰ ਤੋਂ ਹੀਣੇ ਬੰਦੇ ਜਿਹੜੇ ਭਟਕ ਜਾਂਦੇ ਨੇ, ਕਿਉਂ ਬੰਦੇ ਥੋੜੇ ਹੀ ਹੁੰਦੇ ਸਿਆਣੇ। ਜਿਵੇਂ ਹੁਣ ਵੀ ਮਾੜੀ ਜਿਹੀ ਕੋਈ ਗੱਲ ਛੱਡ ਦਿਓ ਸ਼ੋਸ਼ਾ ਜਿਹਾ, ਉੱਥੇ ਹੀ 75% ਤਾਂ ਉਲਟ ਕੇ ਡਿੱਗ ਪੈਂਦੇ ਜਦੇ ਹੀ। ਉਹਨਾਂ ਨੂੰ ਯਕੀਨ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਨਹੀਂ ਸੁਣੀ, ਕਦੇ ਉਹਨਾਂ ਨੇ ਬਾਣੀ ਨਹੀਂ ਪੜ੍ਹੀ, ਕਦੇ ਉਹਨਾਂ ਨੂੰ ਸਤਿਗੁਰੂ ਦੀ ਸਮਰੱਥਾ ਦਾ ਗਿਆਨ ਨਹੀਂ, ਕਦੇ ਉਹਨਾਂ ਨੇ ਭਗਤੀ ਨਹੀਂ ਕੀਤੀ। ਜਪਜੀ ਸਾਹਿਬ ਦਾ ਤਾਂ ਪਾਠ ਵੀ ਨਹੀਂ ਕੀਤਾ ਹੁੰਦਾ ਉਹਨਾਂ ਨੇ, ਕਦੇ ਕੱਖ ਨਹੀਂ ਪਤਾ ਹੁੰਦਾ। ਜੇ ਮੈਂ ਪ੍ਰਸ਼ਨ ਕਰਨ ਲੱਗ ਜਾਂ ਉਹਨਾਂ ਨੂੰ ਮੂਹਰੋਂ ਕੁਛ ਵੀ ਨਹੀਂ ਆਉਂਦਾ ਹੁੰਦਾ, ਰੌਲਾ ਉਹ ਲੋਕ ਪਾਉਂਦੇ ਹੁੰਦੇ ਨੇ। ਇਸ ਕਰਕੇ ਪਹਿਲਾਂ ਉਹਨਾਂ ਨੂੰ ਚਾਹੀਦਾ ਸਾਰਾ ਇਤਿਹਾਸ ਪੜ੍ਹਨਾ, ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ, ਸਾਰੇ ਇਤਿਹਾਸੀ ਗੁਰੂ ਘਰਾਂ ਦੇ ਪਹਿਲਾਂ ਦਰਸ਼ਨ ਕਰਕੇ ਆਓ ਜਾ ਕੇ, ਫਿਰ ਅੱਗੇ ਉਹ ਕੁਐਸਚਨ ਕਰਿਆ ਕਰੋ। ਇਸ ਕਰਕੇ ਉਹ ਕੁਐਸਚਨ ਐਸੇ ਢੰਗ ਦਾ ਕਰਨਗੇ ਜਿਵੇਂ ਬਹੁਤ ਸਿਆਣੇ ਹੁੰਦੇ ਨੇ ਪੰਥ ਦੇ ਵਿੱਚ। ਜੇ ਇੰਨੇ ਹੀ ਸਿਆਣੇ ਹੋ, ਫਿਰ ਅੰਮ੍ਰਿਤਸਰ ਸਾਹਿਬ ਬੇਨਤੀ ਕਰਨੇ ਵੀ ਆਪ ਬੰਦੇ ਨੂੰ ਇੱਥੇ ਰੱਖ ਲਓ, ਬਹੁਤ ਸਿਆਣਾ ਬੰਦਾ ਇਹ, ਇਹਦੇ ਨਾਲੋਂ ਸਿਆਣਾ ਤੁਹਾਨੂੰ ਹੋਰ ਕੋਈ ਨਹੀਂ ਮਿਲਣਾ।
ਚੌਪਾਈ ਤੇ ਸਾਖਤ ਐਸੀ ਉਰ ਧਾਰੀ,
ਉਹ ਸਾਖਤ ਨਿਸ਼ਰਦਕ ਬੰਦੇ ਨੇ ਮਨ ਦੇ ਅੰਦਰ ਇਹੀ ਜੀ ਗੱਲ ਧਾਰੀ,
ਜਾਨ ਪਿਤਰ ਨਿਜ ਲਿਖਾ ਸੁਧਾਰੀ,
ਉਹਨੇ ਆਪਣੇ ਵੱਡਿਆਂ ਦੀ ਹਿੰਦਾਲ ਨੂੰ ਆਪਣਾ ਪਿਤਾ ਪਤਾਮਾ ਜਾਣ ਕੇ ਉਹਦੀ ਮਹਿਮਾ ਬਣਾ ਕੇ ਲਿਖ ਦਿੱਤੀ।
ਗੁਰ ਕੇ ਸਿੱਖ ਹੋਏ ਅਧਿਕਾਈ,
ਸੋ ਗੁਰੂ ਕੇ ਸਿੱਖ ਜਿਹੜੇ ਹੋਏ ਅਧਿਕਾਈ, ਗੁਰੂ ਕੇ ਸਿੱਖ ਬਹੁਤੇ ਹੋਣਗੇ, ਉਹ ਵਿਚਲ ਕੇ ਭਾਵ ਟੁੱਟ ਕੇ ਮਹਾਰਾਜ ਨਾਲੋਂ ਵੀ ਸਾਡਿਆਂ ਵੱਡਿਆਂ ਦੇ ਬਣ ਜਾਣਗੇ।
ਹਮਰੀ ਸੇਵਾ ਕਰ ਹੈ ਮਨ ਲਾਈ,
ਵੀ ਸਾਡੀ ਕੁਲ ਦੀ ਸੇਵਾ ਕਰਨਗੇ, ਸੇਵਾ ਲਾ ਕੇ। ਗੱਲ ਤਾਂ ਇਹ ਸੀ ਵੀ ਪੈਸਾ ਇੱਧਰ ਨੂੰ ਘੁਮਾ ਕੇ ਇੱਧਰ ਨੂੰ ਲਿਆਵਾਂਗੇ, ਵੀ ਲੋਕਾਂ ਨੂੰ ਕਹਾਂਗੇ ਜੀ ਪਹਿਲਾਂ ਇਹ ਇਤਿਹਾਸ ਲਿਖਿਆ, ਪਹਿਲਾਂ ਹਿੰਦਾਲੀਆਂ ਨੂੰ ਮੱਥਾ ਟੇਕੋ, ਵੱਡਾ ਨੋਟ ਇੱਧਰ ਟੇਕ ਦਿਓ ਹਰਿਮੰਦਰ ਸਾਹਿਬ, ਕੋਈ ਗੱਲ ਨਹੀਂ। ਇਉਂ ਕਰਕੇ ਪੈਸੇ ਦਾ ਹੀ ਸਾਰਾ ਰੌਲਾ ਜਿੱਥੇ ਦੇਖੋ।
ਹਮਕੋ ਮਾਨਹਿੰਗੇ ਬਹੁ ਮਾਨਵ,
ਸਾਨੂੰ ਬਹੁਤ ਸਾਰੇ ਮਨੁੱਖ ਆ ਕੇ ਮੱਥਾ ਟੇਕਿਆ ਕਰਨਗੇ ਵੀ ਤੁਹਾਡੇ ਹੰਦਾਲੀਆਂ ਦਾ ਬੜੀ ਕਮਾਲ ਕਰ ਦਿੱਤੀ।
ਲਿਖੀ ਅਧਿਕਤਾ ਔਰ ਇਹ ਆਨਵ,
ਕਹਿੰਦੇ ਵਡਿਆਈ ਬੜੀ ਲਿਆ ਕਰਕੇ ਲਿਖ ਦਿੱਤੀ ਉੱਥੇ।
ਪੂਰਬ ਪੋਥੀ ਹੁਤੀ ਜਸੋਈ,
ਉਹ ਜਿਹੜੀ ਪਹਿਲੀ ਪੋਥੀ ਸੀ ਉਹਨਾਂ ਦੇ ਕੋਲੇ,
ਦੇਵ ਪਾਸਾ ਵੀ ਚੜਬੋਈ,
ਉਹਨ ਬਿਆਸ ਨਦੀ ਵਿੱਚ ਸੁੱਟ ਦਿੱਤੀ ਉੱਥੇ ਪੋਥੀ ਗਮਾਤੀ ਸਾਰੀ ਜਿਹੜੀ ਪਹਿਲਾਂ ਲਿਖਵਾਈ ਸੀ।
ਪੰਨੇ ਛੇਦੇ ਦਏ ਬਹਾਈ,
ਪੰਨੇ ਇਹ ਨਹੀਂ ਕਿ ਪੰਨੇ ਸਾਫ਼ ਤੇ ਸੁੱਟੇ, ਪੰਨੇ ਛੇਦੇ ਪਾੜ ਕੇ ਚੰਗੀ ਤਰ੍ਹਾਂ ਡਬੋ ਦਿੱਤੀ ਉਹ,
ਜੋ ਸ੍ਰੀ ਗੁਰੂ ਅੰਗਦ ਲਿਖਵਾਈ,
ਜਿਹੜੀ ਗੁਰੂ ਅੰਗਦ ਦੇਵ ਮਹਾਰਾਜ ਲਿਖਵਾਈ ਸੀ।
ਦੇਖੋ ਤਾਤ ਪਰਜ ਸਭ ਚੀਨੇ,
ਉਹਨਾਂ ਦਾ ਤਾਤ ਪਰਜ ਸਾਰਿਆਂ ਨੇ ਜਾਣ ਲਿਆ, ਗੁਰਸਿੱਖ ਸਿਆਣਿਆਂ ਨੇ ਵੀ ਇਹ ਧੋਖਾ ਹੋ ਗਿਆ।
ਅਦਕ ਬਚਨ ਆਪਣੇ ਲਿਖ ਦੀਨੇ,
ਬਹੁਤੇ ਬਚਨ ਉਹਨਾਂ ਨੇ ਉਹਦੇ ਵਿੱਚ ਆਪਣੇ ਹੀ ਲਿਖ ਦਿੱਤੇ, ਆਪਣੇ ਕੋਲੋਂ ਹੀ ਗੱਲਾਂ ਬਣਾ ਕੇ।
ਦੋਹਰਾ ਪੋਥੀ ਲਿਖੀ ਜੋ ਅੰਤਗਤ ਸੋਨਾ ਸਰੋਤਾ ਮਨ ਲਾਏ,
ਕਹਿੰਦੇ ਹੋਰ ਤਾਂ ਜਿਹੜੀ ਬਣਾਵਟੀ ਪੋਥੀ ਲਿਖੀ ਸੀਗੀ ਉਹ ਸਰੋਤਾ ਜਨ ਕਹਿੰਦੇ ਮਨ ਲਾ ਕੇ ਸੁਣੋ।
ਇਹ ਤੇ ਪੋਥੀ ਸਭ ਲਿਖੀ ਸਾਖਤ ਜੂਨ ਬਣਾਏ,
ਉਹਦੇ ਤੋਂ ਅੱਗੇ ਅੱਗੇ ਲੋਕਾਂ ਨੇ ਉਤਾਰੇ ਕਰ ਲਏ, ਕਈਆਂ ਨੇ ਹੋਰ ਪੋਥੀਆਂ ਲਿਖ ਲਈਆਂ ਜਿਹੜੀ ਸਾਖਤ ਬੰਦੇ ਨੇ ਪਹਿਲਾਂ ਬਣਾਈ ਸੀ।
ਚੌਪਾਈ ਜੇ ਹੈ ਨਰ ਸਤਿਗੁਰ ਸਿੱਖ ਪੂਰਨ,
ਹੁਣ ਇਉਂ ਤਾਂ ਨੀ ਪੰਥ ਵਿੱਚ ਸਾਰੇ ਕਿਤੇ ਉੱਦਾਂ ਹੀ ਬੈਠੇ ਨੇ, ਬੜੇ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਤਰਕਾਲਦਰਸ਼ੀ ਕਹਿੰਦੇ ਆ, ਹਰ ਗੱਲ ਨੂੰ ਇੱਥੋਂ ਬੈਠੇ ਦੇਖ ਲੈਂਦੇ ਨੇ, ਉਹ ਵੀ ਪੰਥ ਵਿੱਚ ਬੈਠੇ ਸੀ।
ਦੁਰਮਤ ਭਰਮ ਭਇਓ ਜਨ ਚੂਰਨ,
ਸੋ ਜਿਨ੍ਹਾਂ ਦਾ ਮਨ ਦੇ ਅੰਦਰੋਂ ਜਿਹੜਾ ਦੁਰਮਤ ਸੀ ਉਹ ਬਿਲਕੁਲ ਨਾਸ ਹੋ ਚੁੱਕੀ ਸੀ, ਉਹਨਾਂ ਦੇ ਮਨ ਦੇ ਅੰਦਰ ਗੁਰਮਤਿ ਭਰੀ ਹੋਈ ਸੀ।
ਇਹ ਮਹਿਮਾ ਸ੍ਰੀ ਨਾਨਕ ਜਨ ਹੈ।
ਉਹ ਬੰਦੇ ਕਦ ਛੁਪ ਸਕਦੇ, ਉਹਨਾਂ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਸਾਰੀ ਮਹਿਮਾ ਇੱਥੋਂ ਬੈਠ ਕੇ ਅੰਤਰਜਾਮਤਾ ਨਾਲ ਸਭ ਦਿਖ ਜਾਂਦਾ। ਕਈ ਵਾਰ ਵਾਰ ਪੁੱਛੀ ਜਾਣਗੇ ਵੀ ਕਦੋਂ ਕੁ ਦਿਖਦਾ, ਤੁਸੀਂ ਮਿਹਨਤ ਕਰੋ, ਸਾਰਾ ਕੁਛ ਸਤਿਗੁਰੂ ਆਪੇ ਦਿਖਾ ਦਿੰਦੇ ਨੇ।
ਜੇ ਨਿਜ ਗੁਰ ਕੋ ਭੇਵ ਪਛਾਣ ਹੈ,
ਜਿਹੜੇ ਆਪਣੇ ਗੁਰੂ ਨਾਨਕ ਸਾਹਿਬ ਦਾ ਭੇਦ ਜਾਣਦੇ ਕਿ ਉਹ ਨਿਰੰਕਾਰ ਆਪ ਆਏ ਸੀ ਸ੍ਰਿਸ਼ਟੀ ਤੇ। ਨਾਲੇ ਮਹਾਰਾਜ ਗਲਤ ਕਦੋਂ ਹੋਣ ਦਿੰਦੇ ਆ, ਥੋੜਾ ਚਿਰ ਤਾਂ ਚੱਲ ਜਾਂਦੀਆਂ ਚੰਮਦੀਆਂ, ਬਾਅਦ ਵਿੱਚ ਫਿਰ ਆਪੇ ਠੀਕ ਕਰ ਦਿੰਦੇ ਨੇ।
ਨਹਿਮਾਨ ਹੈ ਦੁਰਮਤ ਕਹਿ ਸਾਖੀ,
ਕਿਉਂਕਿ ਬੁੱਧੀ ਵਾਲਿਆਂ ਦੀ ਕਹੀ ਹੋਈ ਸਾਖੀ ਗੁਰਮੁਖ ਪਿਆਰੇ ਨਹੀਂ ਮੰਨਦੇ। ਉਹਨਾਂ ਨੂੰ ਸਾਰੀ ਗੱਲ ਦਾ ਤਾਂ ਗਿਆਨ ਹੀ ਹੁੰਦਾ। ਇਹ ਤਾਂ ਜਿਹਨੂੰ ਗਿਆਨ ਨਹੀਂ ਹੁੰਦਾ ਉਹ ਭਰਮ ਜਾਂਦੇ, ਉਹ ਭਟਕ ਜਾਂਦੇ ਨੇ। ਜਿਹਨੂੰ ਸਾਰਾ ਪਤਾ ਹੈ, ਜਿਹਨੂੰ ਅੰਤਰ ਜਾਣਤਾ, ਜਿਹਨੂੰ ਸਾਰਾ ਗਿਆਨ ਹੈ। ਹੁਣ ਅਸੀਂ ਇੰਨੇ ਨੇ ਬ੍ਰਹਮ ਗਿਆਨੀਆਂ ਨਾ ਰਹੇ, ਇੰਨੇ ਬ੍ਰਹਮ ਗਿਆਨੀ ਨੂੰ ਸੰਗਤ ਕੀਤੀ, ਸਾਨੂੰ ਪਤਾ ਨਹੀਂ ਗਾ ਭਲਾਂ ਦੀ, ਸਾਰੀ ਗੱਲ ਦਾ ਹੀ ਪਤਾ ਹੁੰਦਾ। ਹੁਣ ਵੀ ਬਥੇਰੇ ਬੈਠੇ ਗੁਰਸਿੱਖ, ਅੰਤਰਜਾਮੀ ਬਥੇਰੇ ਬੈਠੇ ਆ, ਤਰਕਾਲਦਰਸ਼ੀ ਬਥੇਰੇ ਬੈਠੇ ਆ, ਗੱਲ ਦਾ ਕੋਈ ਨਿਚੋੜ ਕੱਢਣ ਲੱਗਿਆ ਕਿਹੜਾ ਦੇਰ ਲੱਗਦੀ ਹੈ। ਜਦ ਮਰਜ਼ੀ ਪੁੱਛ ਲਓ ਉਹਨਾਂ ਨੂੰ ਵੀ ਆਹ ਦੇਖ ਕੇ ਦੱਸਿਓ ਕੀ ਚੀਜ਼ ਹੈ, ਫੱਟ ਦੱਸ ਦਿੰਦੇ ਸਾਰਾ ਕੁਛ। ਇਸ ਕਰਕੇ ਇਹੀ ਜੀ ਗੱਲ ਨਹੀਂ ਗਾ, ਪੰਥ ਦੇ ਵਿੱਚ ਕੋਈ ਬੈਠਾ ਹੀ ਨਹੀਂ ਗਾ, ਇਹ ਪੰਥ ਗੁਰੂ ਨਾਨਕ ਸਾਹਿਬ ਦਾ ਜਾਂ ਅਕਾਲ ਪੁਰਖ ਵਾਹਿਗੁਰੂ ਦਾ ਪੰਥ ਹੈ।
ਜੋਨ ਦਰਸ਼ ਨਾਨਕ ਅਭਿਲਾਖੀ,
ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਅਭਿਲਾਖੀ ਸਨ।
ਜੇ ਮਨ ਹੈ ਸਾਖਤ ਕੋ ਕਹਿਓ,
ਜੇ ਉਹ ਸਾਖਤ ਬੰਦੇ ਦਾ ਕਹਿਆ ਹੋਇਆ ਮੰਨਣਗੇ,
ਤਿੰਨ ਤੇ ਸਿੱਖੀ ਮਾਰਗ ਰਹਿਓ,
ਉਹ ਤਾਂ ਸਿੱਖੀ ਦੇ ਮਾਰਗ ਤੇ ਵਿਚਾਰੇ ਭਟਕ ਜਾਣਗੇ, ਇੱਧਰ ਉੱਧਰ ਚਲੇ ਜਾਣਗੇ। ਉਹ
ਗੁਰ ਸਰਦਾ ਜਿਨ ਕੇ ਗੁਰ ਹੋਈ,
ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਦੀ ਸ਼ਰਧਾ ਹੋ ਜਾਂਦੀ ਹੈ।
ਕਹਿਤ ਸੁਣਤ ਗੁਰ ਸਾਖੀ ਸੋਈ,
ਉਹ ਗੁਰੂ ਦੀ ਸਾਖੀ ਕਹਿੰਦੇ ਨੇ, ਸੁਣਦੇ ਨੇ, ਕਿਉਂ ਗੁਰਬਾਣੀ ਦੀ ਕਸਵੱਟੀ ਸਾਡੇ ਕੋਲ ਨਾਲ ਹੈ। ਜੇ ਕੋਈ ਗੱਲ ਗਲਤ ਆਊਗੀ, ਅਸੀਂ ਆਪਾਂ ਉਸੇ ਵਕਤ ਤੋਂ ਪਾਸੇ ਕੱਢ ਦੇਣੀ ਵੀ ਇਹ ਗੱਲ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰ ਸਕਦੀ।
ਵੈਸਾ ਪੀਵਹਿ ਬਿਨ ਤ੍ਰਿਪਤਾਏ,
ਕਹਿੰਦੇ ਉਹ ਦੁੱਧ ਨੂੰ ਪੀਂਦੇ ਰਹੇ ਰੱਜ ਕੇ, ਜਿਹੜੇ ਬੰਦੇ ਦੁੱਧ ਪੀਣ ਵਾਲੇ ਨੇ।
ਸੁਖ ਪਾਵਹਿ ਆਗੈ ਇਹ ਥਾਈ,
ਕਿਉਂ ਉਹ ਗੁਰੂ ਕੇ ਇਤਿਹਾਸ ਨੂੰ ਪੀਂਦੇ ਨੇ ਦੁੱਧ ਵਾਂਗੂ। ਕਹਿੰਦੇ ਸੁੱਖ ਇੱਥੇ ਪਾਉਂਦੇ ਅੱਗੇ ਵੀ ਪਾਉਣਗੇ।
ਦੋਹਰਾ ਸ੍ਰੀ ਨਾਨਕ ਜਸ ਖੇਰ ਸੰਬਿਧ ਤੋਂ ਦੇਤ ਅਹਿਲਾਦ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਜਸ ਹੈ ਖੀਰ ਤੋਂ ਭਾਵ ਦੁੱਧ ਵਰਗਾ, ਔਰ ਪ੍ਰਗਟ ਹੀ ਇਹ ਆਨੰਦ ਨੂੰ ਦੇਣ ਵਾਲਾ ਹੈ।
ਛੰਦ ਚੌਪਈ ਬੰਦ ਜੋ ਮਿਸ਼ਟਾ ਸਹਿਤ ਭਾਵ ਸਵਾਦ,
ਜਿਹੜੇ ਇਹਦੇ ਵਿੱਚ ਛੰਦ ਉਚਾਰਨ ਕੀਤੇ, ਚੌਪਈਆਂ ਨੇ ਬੰਦ ਉਚਾਰਨ ਕੀਤੇ ਨੇ, ਬਿਲਕੁਲ ਮਿੱਠੇ ਸਹਿਤ ਭਾਵ ਸਵਾਦ ਹਨ ਬਹੁਤ ਸਾਰੇ।
ਚੌਪਈ ਜੇ ਸਾਖਤ ਕੀ ਕਹੀ ਕੋ ਸਾਖੀ,
ਜਿਹੜੀ ਸਾਖਤ ਦੀ ਕਹੀ ਹੋਈ ਸੀ ਕੁਸਾਖੀ ਭਾਵ ਮਾੜੀ ਸਾਖੀ,
ਖੀਰ ਵਿੱਚ ਸੋ ਜਾਨੋ ਮਾਖੀ,
ਕਹਿੰਦੇ ਮਾਨੋ ਦੁੱਧ ਚ ਮੱਖੀ ਪੈ ਗਈ ਆ ਕਰਕੇ। ਉਹ
ਕਾਡੇ ਮਾਖੀ ਦੇਖ ਹੈ ਜੋ,
ਜਿਹੜਾ ਦੇਖ ਲਵੇ ਉਹਦੇ ਵਿੱਚੋਂ ਮੱਖੀ ਕੱਢ ਕੇ ਬਾਹਰ ਸੁੱਟ ਦਿੰਦਾ ਹੈ।
ਪੀਵੇ ਪਾਹੇ ਮਿੱਠ ਸੁਖ ਸੋ,
ਉਹਨੂੰ ਉਸ ਵਕਤ ਮਿੱਠਾ ਪਾ ਕੇ ਪੀ ਲੈਂਦਾ। ਭਾਵ ਜੇ ਇੱਕ ਅੰਗੀ ਪ੍ਰਮਾਣ ਹੀ ਦਿੱਤਾ ਵੀ ਗੰਦਗੀ ਬਾਹਰ ਕੱਢ ਕੇ, ਸਿੱਖ ਸਭ ਜਾਣਦੇ ਨੇ ਗੁਰਸਿੱਖ ਕੀ ਅਸਲੀਅਤ ਹੈ, ਕੀ ਠੀਕ ਹੈ, ਕੀ ਗਲਤ ਹੈ।
ਦੇਖ ਬੂਝ ਮਾਖੀ ਜੋ ਖਾਵੈ,
ਜਿਹੜਾ ਜਾਣ ਬੁੱਝ ਕੇ ਮੱਖੀ ਖਾਂਦਾ,
ਸ਼ਰਮ ਹੋਵੇ ਤਨ ਪੈ ਨਾ ਪਚਾਵੈ,
ਇੱਕ ਤਾਂ ਉਹਦਾ ਜਿਹੜਾ ਸਰੀਰ ਹੈ ਖੇਚਲ ਵਿੱਚ ਪਵੇਗਾ, ਇੱਕ ਦੁੱਧ ਪਚੇਗਾ ਨੀ ਉਹਨੂੰ।
ਕੀਰਤ ਨਿਰਮਲ ਜੋ ਉਰ ਧਾਰ ਹੈ,
ਜਿਹੜੇ ਗੁਰੂ ਕੀ ਕੀਰਤੀ ਨਿਰਮਲ ਹੈ ਨੇ, ਇਹਨੂੰ ਜਿਹੜੇ ਹਿਰਦੇ ਚ ਵਸਾਉਂਦੇ ਨੇ।
ਕਰੇ ਕੁਸਾਖੀ ਸੋ ਨਿਰਵਾਰ ਹੈ,
ਉਹ ਕਹੀ ਹੋਈ ਕੁਸਾਖੀ ਜਿਹੜੀ ਬਣਾਈ ਸੀ ਉਹ ਦੂਰ ਕਰ ਦਿੰਦੇ ਹਨ। ਗੁਰੂ ਕੇ ਪਿਆਰਿਆਂ ਨੂੰ ਸਭ ਪਤਾ ਹੁੰਦਾ ਹੈ।
ਗੁਰਮੁਖ ਸਿੱਖ ਅੰਬਜ ਸੇ ਜੇਈ,
ਸੋ ਗੁਰੂ ਕੇ ਸਿੱਖ ਜਿਹੜੇ ਕਮਲ ਫੁੱਲ ਵਰਗੇ ਨਿਰਲੇਪ ਨੇ।
ਗੁਰ ਕੀਰਤ ਰਾ ਪ੍ਰੀਤਮ ਤੇਈ,
ਕਿਉਂਕਿ ਗੁਰੂ ਕੀ ਜਿਹੜੀ ਕੀਰਤ ਹੈ ਨਾ ਉਹ ਰੱਬ ਸੂਰਜ ਵਾਂਗੂ ਹੈ, ਤੇ ਉਹ ਸੂਰਜ ਜਿਹੜੇ ਕਮਲ ਦੇ ਫੁੱਲ ਗੁਰਸਿੱਖ ਨੇ ਉਹ ਪ੍ਰੀਤਮ ਨੇ ਉਸ ਸੂਰਜ ਦੇ, ਗੁਰੂ ਕੀ ਕੀਰਤੀ ਦੇ।
ਸੋ ਮੈਂ ਇਹ ਬਚਨ ਪਖਾਨੇ,
ਉਹਨਾਂ ਨੂੰ ਮੈਂ ਇਹ ਬਚਨ ਕਹੇ।
ਸੁਣ ਕਰ ਗੁਰ ਮਹਿਮਾ ਜੇ ਮਾਨੇ,
ਸੁਣ ਕਰਕੇ ਗੁਰੂ ਦੀ ਉਹ ਫਿਰ ਮਹਿਮਾ ਮੰਨ ਗਏ।
ਦੋਹਰਾ ਬੇਮੁਖ ਮਨ ਜਾ ਲੋਕਾ ਜੋ ਸਾਖਤ ਮਨ ਬਚਕਾਏ,
ਸੋ ਜਿਹੜੇ ਬੇਮੁਖ ਲੋਕ ਹੁੰਦੇ ਮਨੁੱਖ, ਕਹਿੰਦੇ ਉੱਲੂ ਵਰਗੇ ਹੁੰਦੇ, ਕਿਉਂਕਿ ਮਨ ਬਾਣੀ ਸਰੀਰ ਕਰਕੇ ਜੋ ਸਾਖਤ ਹਨ ਬੰਦੇ।
ਜਿਨ ਕੇ ਸੰਗ ਨ ਬਹਿਸ ਨਹਿ ਕਛ ਕਹਿਉ ਅਲਾਏ,
ਕਹਿੰਦੇ ਸਿੱਧੀ ਜੀ ਗੱਲ ਮੁਕਾ ਦਿਓ, ਉਹਨਾਂ ਦੇ ਨਾਲ ਨਾ ਤਾਂ ਬਹਿਸੋ ਨਾ ਝਗੜਾ ਕਰੋ, ਕਿਉਂ ਐਵੇਂ ਉੱਤੇ ਚੱਕਣਾ ਉਹਨਾਂ ਨੂੰ ਆਪਾਂ ਨੇ, ਤੇ ਉਹਨਾਂ ਦੇ ਨਾਲ ਕੋਈ ਗੱਲ ਹੀ ਨਾ ਕਰੋ। ਨਹਿ ਕਛ ਕਹੋ ਅਲਾਏ, ਨਾ ਮੈਂ ਕੁਛ ਬੋਲ ਕੇ ਕਹਾਂ। ਉਹ ਸਮਕਾ ਸਮਝਦੇ ਲੈ ਵੀ ਪਤਾ ਨਹੀਂ ਮੈਂ ਕੀ ਬਣ ਗਿਆ, ਇਹ ਮੈਨੂੰ ਪੁੱਛਦੇ ਨੇ ਆ ਕੇ। ਜਿਹੜੇ ਬੰਦੇ ਨੂੰ ਗਿਆਨ ਹੀ ਨਹੀਂ ਕਿਸੇ ਗੱਲ ਦਾ, ਉਹਨੂੰ ਜਾ ਕੇ ਕਾਹਨੂੰ ਪੁੱਛਣਾ। ਕਹਿੰਦੇ ਤੁਸੀਂ ਗੁਰਬਾਣੀ ਵਿੱਚੋਂ ਹੀ ਸਾਰਾ ਦੇਖ ਲਓ, ਅੰਤਰ ਧਿਆਨ ਹੋ ਕੇ ਦੇਖ ਲਓ, ਤੁਹਾਡੀ ਆਤਮਾ ਆਪੇ ਆਵਾਜ਼ ਦਊਗੀ ਜਿਹੜੀ ਚੀਜ਼ ਗਲਤ ਹੈ ਕਿ ਠੀਕ ਹੈ, ਸਭ ਗੁਰਬਾਣੀ ਆਪੇ ਦੱਸ ਦਿੰਦੀ ਹੈ। ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਇਤਿਹਾਸ ਦੀ ਬਖਸ਼ਿਸ਼ ਕੀਤੀ ਹੈ, ਸੋ ਸਰਵਣ ਕਰਾਂਗੇ ਮਹਾਰਾਜ ਦਾ ਪਾਵਨ ਇਤਿਹਾਸ। ਸੋ ਵਿਚਾਰ ਤਾਂ ਇਸੇ ਹੀ ਬਣਦਾ ਕਿ ਸ਼ਨਿਚਰਵਾਰ ਨੂੰ ਵੀ 45 ਮਿੰਟ ਕਥਾ ਕਰ ਲਿਆ ਕਰੀਏ ਅਤੇ ਅੱਧਾ ਘੰਟਾ ਸਿਮਰਨ ਕਰਿਆ ਕਰੀ, ਕਿਉਂਕਿ ਕਥਾ ਬਹੁਤ ਪਿੱਛੇ ਨੂੰ ਜਾ ਰਹੀ ਹੈ। ਜਿੰਨਾ ਆਪਾਂ ਚਾਹੁੰਦੇ ਹਾਂ ਕਿ ਉਨੀ ਛੇਤੀ ਰਿਕਾਰਡਿੰਗ ਹੋ ਜਾਵੇ, ਹੋ ਨਹੀਂ ਰਹੀ। ਇਹ ਮੇਰੀ ਵਿਚਾਰ ਹੈ ਮਨ ਦੀ ਸਾਰੀ ਸੰਗਤ ਅੱਗੇ ਕਿ ਸਿਮਰਨ ਆਪਾਂ ਅੱਧਾ ਘੰਟਾ ਜ਼ਰੂਰ ਕਰਾਂਗੇ। 45 ਮਿੰਟ ਜੇ ਕਥਾ ਕਰੀਏ ਤਾਂ ਕਾਫ਼ੀ ਚੀਜ਼ਾਂ ਦਾ ਹੋਰ ਗਿਆਨ 'ਚ ਵਾਧਾ ਹੁੰਦਾ। ਇਸ ਕਰਕੇ ਲਗਾਤਾਰ ਇਹ ਕਥਾ ਚੱਲਦੀ ਰਹੇ, ਸਤਿਗੁਰੂ ਕਿਰਪਾ ਕਰਨ। ਸੋ ਪਿਆਰ ਸਤਿਕਾਰ ਨਾਲ ਆਓ। ਸੋ ਕੱਲ੍ਹ ਸ਼ਨਿਚਰਵਾਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਹੈ। ਸਾਰੀਆਂ ਸੰਗਤਾਂ ਨੇ ਬਾਣੀ ਪੜ੍ਹਨੀ, ਜ਼ਿਆਦਾ ਤੋਂ ਜ਼ਿਆਦਾ ਦੇਗਾਂ ਬਣਾਉਣੀਆਂ, ਬੇਨਤੀਆਂ ਕਰਨੀਆਂ, ਉਹਨਾਂ ਮਹਾਂਪੁਰਖਾਂ ਯੋਧਿਆਂ ਨੂੰ ਯਾਦ ਕਰਨਾ ਸਾਰਿਆਂ ਨੇ, ਔਰ ਉਹਨਾਂ ਦਾ ਧੰਨਵਾਦ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ ਜਨ ਕਾ ਸੰਗ ਚਿੱਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਐਸੇ ਗੁਰਮੁਖਾਂ ਨੂੰ ਸਾਡੀ ਸਦਾ ਹੀ ਨਮਸਕਾਰ ਹੈ।